सतनाम तनु धनवाखे गुरु साहिब जियो अब मैं कौन उपाऊ जेहि विद मन को संसार चूकै पाव निद पार परों जन्म पाए कछ फलो न कीनो ताते अधिक डरों जन्म पाए कछ पलो न कीनो ताते अधिक डरों मन बच क्रम हर गुण नहीं गाए यह जी सोच तरों गुरमत सुन कछ ज्ञान न उपजियो पास ज्यों उदर भरों कहो नानक प्रभ बिरद पछानो तब हौं पतित तरों डंडौत बंधन अनेक बार सर्व कला समरथ डंडौत बंधन अनेक बार सर्व कला समरथ डोलन तेरा खो प्रभु नानक दे कर हाथ परम सम्मान योग सतगुरु गुरु तेग बहादुर महाराज जी दी शहादत दी सिमृति अंदर अकाल पुरख वाहिगुरु जी दी बख्शिश गुरु तेग बहादुर सतगुरु जी दी आसीस आप संगत जे भरपूर सहयोग दे नाल सतगुरु दे दर घर दे कीर्तनिए सन्मान योग भाई सुरिंदर सिंह जी हर साल गुरु तेग बहादुर जी दा शहादत दिवस गुरु तेग बहादुर जी नाल गल्लां करके मनांदे शब्द फिर ध्यान नाल सुनियो दुनिया दे अनेकां धर्म ग्रंथ ने सारे परम शक्ति दी गल करदे ने पर गुरु ग्रंथ साहिब दा शब्द उस परम पिता परमात्मा नाल गल्लां करदा ਗੁਰੂ ਤੇਗ ਬਹਾਦਰ ਜੀ ਨਾਲ ਗੱਲ ਕਰਨੀ, ਬਚਨ ਕਰਨੇ, ਉਹ ਹੈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਨੀ, ਬਾਣੀ ਗਾਇਨ ਕਰਨੀ। ਹਰ ਸਾਲ ਦਾਸ ਕਈ ਸਾਲਾਂ ਤੋਂ ਆਪ ਜੀ ਦੇ ਦਰਸ਼ਨ ਕਰ ਰਿਹਾ। ਕਦੀ ਇਹ ਇਕੱਠ ਬਿਲਕੁਲ ਸੀਮਤ ਸੀ, ਅੱਜ ਮਾਲਕ ਦੀ ਇੰਨੀ ਬਖਸ਼ਿਸ਼ ਹੋਈ, ਇਹ ਜੋੜ ਮੇਲਾ ਬਣ ਗਿਆ, ਇਹ ਮੇਲਾ ਨਹੀਂ ਬਣਿਆ। ਮੇਲੇ ਵਿੱਚ ਲੋਕ ਆਉਂਦੇ ਨੇ, ਚਲੋ ਲੰਗਰ ਛਕਿਆ, ਦੇਖਿਆ ਕੌਣ ਆਇਆ ਕੌਣ ਗਿਆ, ਤੇ ਜਿਹੜਾ ਮੇਲਾ ਜੋੜ ਬਣ ਜਾਏ, ਜੋੜ ਦਾ ਅਰਥ ਹੈ ਮਿਲਾਪ ਦਾ ਸਾਧਨ ਬਣ ਜਾਏ, ਸੱਚ ਇਹ ਵੇ ਉਹ ਮੇਲ ਵੀ ਪ੍ਰਵਾਨ ਹੋ ਜਾਂਦਾ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਬਚਨ ਕੀਤਾ ਕਿ ਸੇ ਸੰਯੋਗ ਕਰੋ ਮੇਰੇ ਪਿਆਰੇ, ਮਿਲਦੇ ਤਾਂ ਆਪਾਂ ਸਾਰੇ ਹਾਂ, ਸੰਯੋਗ ਦਾ ਅਰਥ ਹੈ ਮਿਲਾਪ, ਮਿਲਦੇ ਸਾਰੇ ਹਾਂ, ਪਰ ਇਹੋ ਜਿਹਾ ਮਿਲਾਪ ਕਰੋ ਜਿਸ ਮਿਲਾਪ ਵਿੱਚੋਂ ਪਰਮਾਤਮਾ ਦੀ ਯਾਦ ਆਏ। ਇਹ ਮਿਲਾਪ ਗੁਰੂ ਤੇਗ ਬਹਾਦਰ ਜੀ ਦੀ ਯਾਦ ਹੈ। ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਖਰ ਨਾਮ ਉਚਾ। ਸਾਧ ਸੰਗਤ, ਆਪ ਜੀ ਨੇ ਸੱਚੀ ਸਰਕਾਰ ਦਾ ਤਾਰ, ਸਾਰੀਆਂ ਥਾਵਾਂ ਦੇ ਮਦਦਗਾਰ, ਡਿੱਗਿਆਂ ਦੀ ਬਾਂਹ ਪਕੜਨ ਵਾਲੇ, ਬਾਂਹ ਪਕੜ ਕੇ ਉਹਨਾਂ ਨੂੰ ਖੜੇ ਕਰਨ ਵਾਲੇ ਤੇ ਆਪਣਾ ਸੀਸ ਦੇਣ ਵਾਲੇ ਗੁਰੂ ਤੇਗ ਬਹਾਦਰ ਜੀ ਦੇ ਅੰਮ੍ਰਿਤ ਬੋਲ ਆਪ ਜੀ ਕੀਰਤਨ ਵਿੱਚ ਸਰਵਣ ਕਰ ਰਹੇ ਸੀ। ਅੱਜ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਸਤਿਗੁਰੂ ਦੀ ਬਾਣੀ ਵਿੱਚੋਂ ਕੋਈ ਤੁਹਾਡੇ ਨਾਲ ਵਿਚਾਰ ਕਰਾਂ। ਭਾਵਾਂ ਕਿ ਹਰ ਸਾਲ ਸ਼ਹਾਦਤ ਦਾ ਜ਼ਿਕਰ ਅਸੀਂ ਕਰਨੇ, ਸੰਖੇਪ ਅੱਜ ਵੀ ਕਰਾਂਗਾ, ਪਰ ਮੇਰਾ ਵੀ ਫਰਜ਼ ਹੈ ਕਿ ਮੈਂ ਹੋਰ ਗੁਰਬਾਣੀ ਦੀ ਵਿਚਾਰ ਆਪ ਨਾਲ ਗਹਿਰਾਈ ਵਿੱਚ ਕਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਵਕਤ ਮੈਂ ਆਪ ਜੀ ਦਾ ਜ਼ਿਆਦਾ ਨਹੀਂ ਲਾਂਗਾ, ਤੁਸੀਂ ਇਕਾਗਰਤਾ ਬਖਸ਼ੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰਨਾ। ਇੱਕ ਬੇਨਤੀ ਕਰਾਂਗਾ, ਜੇ ਗੁਟਕੇ ਕਹਿਣ ਕਿਰਪਾ ਕਰਕੇ ਉਹਨੂੰ ਇੱਕ ਜਗ੍ਹਾ ਉੱਤੇ ਰੱਖ ਦਿਆ ਜੇ, ਮੈਂ ਉੱਤਾ ਬੈਠਾ ਵਾਂ ਤੇ ਗੁਟਕਾ ਥੱਲੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ। ਜਦੋਂ ਭਾਈ ਸਾਹਿਬ ਕੀਰਤਨ ਕਰ ਰਹੇ ਸਨ ਉਹ ਬੜੀ ਚੰਗੀ ਗੱਲ, ਪਰ ਥੱਲੇ ਦੇ ਇੱਕ ਹੋਰ ਬੇਨਤੀ ਕਰਾਂ, ਕਦੀ ਵੀ ਸਟੇਜ ਉੱਤੇ ਇਹਨੂੰ ਇਹ ਨਾ ਸਮਝੋ ਭਾਈ ਸਾਹਿਬ ਬੈਠੇ ਸਾਰ ਦਲੀਲਾਂ ਦੇਣ ਲੱਗ ਪਏ। ਜਦੋਂ ਅਸੀਂ ਕੀਰਤਨ ਕਰਨੇ ਆ ਤੇ ਥੱਲੇ ਕਈ ਵਾਰੀ ਫੁੱਲਾਂ ਨਾਲ ਮੂਲ ਮੰਤਰ ਲਿਖਿਆ ਹੁੰਦਾ, ਸਤਿਗੁਰੂ ਦਾ ਨਾਮ ਲਿਖਿਆ ਹੁੰਦਾ, ਨਹੀਂ ਪਿਆਰਿਓ ਅਸੀਂ ਉੱਚੇ ਹਾਂ ਤੇ ਅੱਖਰ ਨੀਵੇਂ, ਸ਼ਬਦ ਨੀਵਾਂ ਹੋ ਜਾਂਦਾ। ਇਹਨੂੰ ਯਤਨ ਕਰੋ, ਸਜਾਵਟ ਜਿਤਨੀ ਮਰਜ਼ੀ ਕਰੋ, ਅੱਖਰ ਭਾਵੇਂ ਪੈਨਸਲ ਨਾਲ ਲਿਖੋ, ਅੱਖਰ ਭਾਵੇਂ ਪੈਨ ਨਾਲ ਲਿਖੋ, ਪਰ ਚੇਤੇ ਰੱਖੋ ਸ਼ਬਦ ਹੀ ਸਾਡਾ ਗੁਰੂ ਹੈ, ਉਹਦਾ ਸਨਮਾਨ ਕਰਨਾ ਅਤ ਜ਼ਰੂਰੀ। ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਅਨੁਸਾਰ ਮੌਤ ਦੇ ਮੁਤਲਕ ਦਾਤਾਰ ਨੇ ਬਹੁਤ ਬਚਨ ਉਚਾਰਨ ਕੀਤੇ ਨੇ, ਤੇ ਖਾਸ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਲੋਕ ਨੇ, ਉਹਨਾਂ ਦਾ ਪਾਠ ਭੇਦ ਹੈ ਪਰ ਅਰਥ ਭੇਦ ਨਹੀਂ। ਉਹਨਾਂ ਸ਼ਲੋਕਾਂ ਵਿੱਚ ਉਹਨਾਂ ਨੇ ਇੱਕੋ ਗੱਲ ਸਮਝਾਈ ਹੈ ਕਿ ਜਿਸ ਦਿਨ ਦੀ ਸ੍ਰਿਸ਼ਟੀ ਬਣੀ, ਇਨਸਾਨ ਦਾ ਵਜੂਦ ਕਾਇਮ ਹੋਇਆ, ਉਸ ਦਿਨ ਤੋਂ ਸੰਸਾਰ ਮਰ ਰਿਹਾ, ਲੋਕਾਂ ਨੂੰ ਮੌਤ ਆ ਰਹੀ ਹੈ, ਪਰ ਯੁੱਗ ਹੋ ਗਏ ਲੋਕਾਂ ਨੂੰ ਮਰਦਿਆਂ, ਅੱਜ ਤੱਕ ਇੰਨੀਆਂ ਮੌਤਾਂ ਹੋਈਆਂ ਪਰ ਕਬੀਰ ਸਾਹਿਬ ਕਹਿੰਦੇ ਨੇ ਅਜੇ ਤੱਕ ਕਿਸੇ ਨੂੰ ਮਰਨ ਦੀ ਜਾਚ ਹੀ ਨਾ ਆਈ। ਮੈਂ ਬਸ ਉਹਨਾਂ ਨੂੰ ਯਾਦ ਕਰਨਾ ਜਿਹੜੇ ਮਰਨ ਦੀ ਜਾਚ ਸਿਖਾ ਕੇ ਗਏ, ਤੇ ਕਈ ਵਾਰੀ ਹੈਰਾਨਗੀ ਮਨ ਚ ਹੁੰਦੀ ਹੈ ਕਿ ਜੀਵਨ ਜੀਣ ਦੀ ਤਾਂ ਜਾਚ ਹੈ ਤੇ ਮਰਨ ਦੀ ਵੀ ਜਾਚ ਹੁੰਦੀ ਹੈ। ਪਰ ਸਤਿਗੁਰੂ ਨੇ ਬਾਣੀ ਚ ਬਚਨ ਕਹੇ ਕਿ ਅੱਜ ਤੱਕ ਇੰਨੇ ਲੋਕ ਇੰਨਾ ਸੰਸਾਰ ਮਰਿਆ ਪਰ ਮਰਨ ਦੀ ਜਾਂਚ ਨਾ ਆਈ, ਤੇ ਨਾਲ ਇੱਕ ਰਮਜ਼ ਪਾ ਦਿੱਤੀ ਉਹਨੇ ਕਿ ਜਿਹੜਾ ਇਹ ਮੌਤ ਮਰੇਗਾ ਉਹਨੂੰ ਦੁਬਾਰਾ ਕਦੀ ਮਰਨਾ ਨਹੀਂ ਪਏ। ਉਹ ਸ਼ਲੋਕ ਤੁਸੀਂ ਸਮਝ ਗਏ ਹੋ ਕਿ ਕਬੀਰ ਮਰਤਾ ਮਰਤਾ ਜਗ ਮੁਵਾ, ਇਹ ਸੱਚਾਈ ਹੈ। ਸੰਸਾਰ ਮਰ ਰਿਹਾ, ਮਰਤਾ ਮਰਤਾ ਜਗ ਮੁਵਾ, ਮਰ ਭੀ ਮਰ ਪੇ, ਪਾਠ ਭੇਦ ਕੇ ਅਰਥ ਇੱਕੋ ਹੀ, ਮਰ ਭੀ ਨਾ ਜਾਣਿਆ ਜਾਣੇ, ਐਸੇ ਮਰਨੇ ਐਸੀ ਮਰਨੀ। ਕਬੀਰ ਮਰਤਾ ਮਰਤਾ ਜਗ ਮੁਵਾ, ਮਰ ਭੀ ਨਾ ਜਾਣਿਆ ਕੋਈ, ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਕੋਈ। ਉਹ ਕੈਸੀ ਮਰਨੀ ਹੈ? ਬੌਰ ਦਾ ਅਰਥ ਹੈ ਦੁਬਾਰਾ, ਫਿਰ ਜਿਹੜਾ ਇਹ ਮੌਤ ਮਰੇਗਾ ਉਹਨੂੰ ਦੁਬਾਰਾ ਕਦੀ ਨਹੀਂ ਮਰਨਾ ਪੈਂਦਾ। ਹੁਣ ਜਦੋਂ ਐਸੀ ਸ਼ਬਦ ਵਰਤਿਆ ਤੇ ਉਹ ਵਿੱਚ ਇੱਕ ਰਮਜ਼ ਰੱਗ ਹੈ, ਉਹ ਕੈਸੀ? ਦੇਖੋ ਜਦੋਂ ਆਪ ਕੀਰਤਨ ਕਰਦੇ ਹੋ, ਕਈ ਵਾਰੀ ਸੋਚਣਾ, ਮੈਂ ਪਿੱਛੇ ਇਹ ਪ੍ਰਕਰਨ ਅੱਜ ਨਵਾਂ ਅਰਜ਼ ਕਰਕੇ, ਮੇਰੀ ਇੱਛਾ ਸੀ ਕਿ ਮੈਂ ਆਪ ਸੰਗਤ ਨੂੰ ਇਹ ਸੰਥਿਆ ਦੁਬਾਰਾ ਸੁਣਾ ਸਕਾਂ। ਹੁਣ ਅਸੀਂ ਕੀਰਤਨ ਕਰਨੇ ਆ, ਪਾਠ ਕਰਨੇ ਆ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਸ਼ਰਧਾ ਨਾਲ ਕੋਈ ਪੜ੍ਹਦਾ ਹੈ ਨਾ, ਤੇ ਉਹਦੇ ਅਨੁਭਵ ਵਿੱਚੋਂ ਸ਼ਬਦਾਂ ਦੇ ਅਰਥ ਪੈਦਾ ਹੁੰਦੇ। ਇਹ ਸੱਚ ਹੈ, ਮੇਰਾ ਖਿਆਲ ਕਿ ਉਹਨੂੰ ਇੰਨੇ ਟੀਕਿਆਂ ਦੀ ਜ਼ਰੂਰਤ ਨਹੀਂ ਪੈਂਦੀ। ਜਿਹੜਾ ਸ਼ਬਦ ਦਾ ਅੰਦਰੋਂ ਅਭਿਆਸ ਕਰੇਗਾ, ਉਹਦੇ ਅੰਤਰ ਆਤਮੇ ਆਪਣੇ ਆਪ ਹੀ ਅਰਥ ਜਨਮ ਲੈਂਦੇ ਨੇ, ਕਿਉਂਕਿ ਸਾਰੀ ਬਾਣੀ ਜਿਹੜੀ ਹੈ ਇਹ ਗ੍ਰੰਥ ਪੜ੍ਹ ਕੇ ਉਚਾਰਨ ਨਹੀਂ ਕੀਤੀ ਗਈ, ਇਹ ਕੇਵਲ ਸ਼ਬਦ ਨੂੰ ਕਮਾ ਕੇ ਬਾਣੀ ਉਚਾਰਨ ਕੀਤੀ ਗਈ। ਫਿਰ ਮੈਂ ਸ਼ਬਦ ਦੁਹਰਾ ਦਿੱਤਾ ਕਿ ਬਾਣੀ ਕਿਸੇ ਗ੍ਰੰਥ ਦਾ ਮੁਤਾਲਿਆ ਕਰਕੇ ਨਹੀਂ ਪੜ੍ਹੀ ਗਈ, ਉਚਾਰਨ ਕੀਤੀ ਗਈ। ਆਪਣੇ ਆਪ ਨੂੰ ਜਿੰਨੇ ਪੜ੍ਹਦੇ ਆ, ਆਪਣੇ ਗਿਰਵਾਨ ਵੀ ਜਿੰਨੇ ਝਾਤੀ ਮਾਰੀ, ਉਹਦੇ ਅੰਦਰੋਂ ਫਿਰ ਸ਼ਬਦ ਅੱਖਰਾਂ ਦੇ ਰੂਪ ਵਿੱਚ ਪ੍ਰਗਟ ਹੋਏ। ਗੁਰਬਾਣੀ ਆਪਣੀਆਂ ਰਮਜ਼ਾਂ ਆਪ ਕੁੰਡੀਆਂ ਖੋਲਦੀ, ਜਿਵੇਂ ਅਸੀਂ ਕਈ ਵਾਰੀ ਪੜ੍ਹਦੇ ਹਾਂ, ਐਸੇ ਗੁਰ ਕੋ ਬਲ ਬਲ ਜਾਈਏ, ਤੇ ਬਾਣੀ ਚੋਂ ਇਸ ਕੀਰਤਨ ਦਾ ਬੜੇ ਪ੍ਰਮਾਣ ਮਿਲਣਗੇ। ਐਸੇ ਵਿੱਚੋਂ ਸ਼ਬਦ ਜਨਮ ਲਏਗਾ ਕੈਸੇ, ਐਸੇ ਗੁਰ ਕੋ ਬਲ ਬਲ ਜਾਈਏ, ਤੇ ਕੈਸਾ ਗੁਰੂ, ਉਹਦੇ ਉੱਤੇ ਬਹੁਤ ਪ੍ਰਮਾਣ ਲੱਗ ਸਕਦੇ। ਜਿਨੀ ਐਸਾ ਹਰ ਨਾਮ ਨਾ ਚੇਤਿਓ, ਤੇ ਇਹਦੇ ਵਿੱਚੋਂ ਸ਼ਬਦ ਪੈਦਾ ਹੋਵੇਗਾ ਕੈਸਾ ਨਾਮ, ਦੇਖੋ ਫਿਰ ਕੀਰਤਨ ਦਾ ਕਿੰਨਾ ਕੁ ਰਸ ਬਣਦਾ ਆਪੇ ਅਰਥ ਹੋਈ ਜਾਣੇ। ਜਿਨੀ ਐਸਾ ਹਰ ਨਾਮ ਕੈਸਾ ਨਾਮ, ਉਹਦੇ ਵਿੱਚ ਸਾਰੇ ਨਾਮ ਦੀ ਉਪਮਾ ਆ ਜਾਏ। ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਨਾ, ਇਸੇ ਤਰ੍ਹਾਂ ਬਾਣੀ ਵਿੱਚ ਆਉਂਦਾ, ਐਸੀ ਪ੍ਰੀਤ ਕਰੋ ਮਨ ਮੇਰੇ, ਤੇ ਮਨ ਚ ਆਵੇਗਾ ਕੈਸੀ ਪ੍ਰੀਤ, ਤੇ ਫਿਰ ਉਹ ਸਾਰੇ ਸ਼ਬਦ ਵਿੱਚ ਆ ਜਾਣਗੇ, ਚੰਦ ਚਕੋਰ ਵਾਲੇ, ਮੱਛੀ ਪਾਣੀ ਵਾਲੇ, ਭਵਰੇ ਤੇ ਫੁੱਲ ਵਾਲੇ। ਮੈਂ ਬੇਨਤੀ ਕਰਾਂ ਗੁਰਬਾਣੀ ਵਿੱਚ ਹੁਣ ਐਸੀ ਜਿਹੜਾ ਸ਼ਬਦ ਕਹਿ ਐਸੀ ਮਰਨੀ, ਇੱਕ ਸਵਾਲ ਪੈਦਾ ਕਰਦੀ ਹੈ ਕੈਸੀ ਮਰਨੀ, ਇਹ ਤਾਂ ਕਹਿ ਦਿੱਤਾ ਐਸੀ ਮਰਨੀ। ਮੈਂ ਬੇਨਤੀ ਕਰਾਂ ਜਿੰਨੀ ਕੁਛ ਸਮਝ ਪਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਕੀਤਾ, ਤੇ ਦਾਸ ਕਈ ਵਾਰੀ ਬੇਨਤੀ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਿੰਨ ਤਰ੍ਹਾਂ ਦੀ ਮੌਤ ਹੈ ਤੇ ਤਿੰਨ ਤਰ੍ਹਾਂ ਦੀ ਸ਼ਾਦੀ ਵਿਆਹ ਦਾ ਜ਼ਿਕਰ ਹੈ। ਦੋਨੋਂ ਸ਼ਬਦ ਆਪਸ ਚ ਮਿਲਣਗੇ। ਪਹਿਲਾ ਵਿਆਹ ਹੈ ਜਿਹੜਾ ਇਹ ਮੇਲ ਤੇ ਫੀ ਮੇਲ ਦੇ ਸੰਬੰਧ ਬਣਨ ਤੋਂ ਪਹਿਲਾਂ ਧਰਮ ਵਿੱਚ ਸਾਕਸ਼ੀ ਬਣਦਾ ਹੈ, ਜਿਹਨੂੰ ਅਸੀਂ ਲਾਵਾਂ ਕਹਿੰਦੇ। ਕਦੀ ਵਕਤ ਮਿਲਿਆ ਤੇ ਮੇਰੀ ਇੱਛਾ ਹੈ ਕਿ ਲਾਵਾਂ ਦੀ ਵਿਚਾਰ ਖੁੱਲ ਕੇ ਭਾਵੇਂ 15-20 ਦਿਨ ਮਕੀਨਾ 30-35 ਘੰਟੇ ਕਿਉਂ ਨਾ ਵਿਚਾਰ ਕਰੋ, ਕਿਉਂਕਿ ਇੰਨੇ ਸਮੇਂ ਤੋਂ ਬਿਨਾਂ ਖੁੱਲ ਕੇ ਵਿਚਾਰ ਨਹੀਂ ਹੋ ਸਕਦਾ। ਲਾਵਾਂ ਹੁੰਦੀਆਂ ਨੇ ਪਰਕਰਮਾ ਕਰਨੇ, ਤੇ ਬਹੁਤ ਸੱਜਣਾ ਨੂੰ ਇਸ ਸ਼ਬਦ ਦੇ ਅਰਥ ਹੀ ਨਹੀਂ ਪਤੇ ਹੋਣੇ ਕਿ ਲਾਭ ਦੇ ਅਰਥ ਕੀ, ਕਿਉਂਕਿ ਲਾਵਾਂ ਸਰਲੇਖ ਨਹੀਂ। ਜਿਵੇਂ ਗੌੜੀ ਸੁਖ ਮਨੀ ਮਹੱਲਾ ਪੰਜਵਾਂ, ਸੁਖ ਮਨੀ ਸਰਲੇਖ ਹੈ, ਰਾਮ ਕਲੀ ਮਹੱਲਾ ਤੀਜਾ ਆਨੰਦ, ਆਨੰਦ ਸਰਲੇਖ ਹੈ। ਜਿਵੇਂ ਅਸੀਂ ਪੜ੍ਹਨੇ ਆ ਕਿ ਜਪ ਆਦ ਸੱਚ ਇੱਕ ਸਰਲੇਖ ਹੈ, ਇਸੇ ਤਰ੍ਹਾਂ ਜਿਹੜਾ ਲਾਮ ਹੈ ਉਹ ਹੈਡਿੰਗ ਨਹੀਂ, ਸਰਲੇਖ ਨਹੀਂ, ਸਿੱਧਾ ਸ਼ੁਰੂ ਹੁੰਦਾ ਹੈ ਸੂਈ ਮਹੱਲਾ ਚੌਥਾ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ।
ਉਹ ਲਾਮ ਕੀ ਹੈ? ਅਸਲ ਚ ਲਾਮ ਸ਼ਬਦ ਸੰਸਕ੍ਰਿਤ ਦੀ ਲੂ ਧਾਤੂ ਚੋਂ ਪੈਦਾ ਹੋਇਆ। ਜਿਨ੍ਹਾਂ ਨੇ ਸ਼ਬਦਾਂ ਦੇ ਕੋਸ਼ ਪੜ੍ਹੇ ਨੇ, ਕਿਉਂਕਿ ਹਰ ਸ਼ਬਦ ਦੀ ਬਣਤਰ ਦੀ ਕੋਈ ਨਾ ਕੋਈ ਜੜ ਹੈ। ਲਾਮ ਸ਼ਬਦ ਸੰਸਕ੍ਰਿਤ ਦੀ ਲੂ ਧਾਤੂ ਚੋਂ ਪੈਦਾ ਹੋਇਆ। ਇਹਦਾ ਅਰਥ ਹੈ ਕੱਟਣਾ, ਤੋੜ ਦੇਣਾ। ਇਹ ਇਸ ਤਰ੍ਹਾਂ ਹੈ ਕਿ ਜਿਹਦੇ ਜੀਵਨ ਵਿੱਚ ਲਾਵਾਂ ਦੀ ਅਵਸਥਾ ਵਾਪਰੇਗੀ, ਉਹ ਸੰਸਾਰ ਦੇ ਮੋਹ ਤੋਂ ਟੁੱਟੇਗਾ ਤੇ ਸੱਚ ਇਹ ਵੇ ਕਿ ਪਰਮਾਤਮਾ ਵਾਲੇ ਪਾਸੇ ਜੁੜੇ। ਇਹੀ ਕਾਰਨ ਇੱਕ ਲਾਮ ਵਿੱਚ ਗੁਰਦੇਵ ਨੇ ਬਚਨ ਕੀਤਾ ਕਿ ਖਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆਂ ਬਲਰਾਮ ਜੀ। ਪ੍ਰਕਰਨ ਵਿੱਚ ਰਹਿ ਕੇ ਮੈਂ ਬੇਨਤੀ ਕਰਾਂਗਾ ਜੋ ਸ਼ਬਦ ਅਰਜ਼ ਕਰਨ, ਇੱਕ ਚਾਉ ਤੇ ਦੂਜਾ ਬੈਰਾਗੀਆਂ। ਇਹ ਕਿਉਂ? ਜਿੱਥੇ ਬੈਰਾਗ ਹੋਵੇ ਉੱਥੇ ਚਾਹ ਕਿਵੇਂ, ਤੇ ਜਿੱਥੇ ਚਾਹ ਹੋਵੇ ਉੱਥੇ ਬੈਰਾਗ ਕਿਵੇਂ? ਇੱਥੇ ਸ਼ਬਦ ਹੈ ਕਿ ਤੀਜਾ ਪੜਾਂ ਹੈ ਕਿ ਬੈਰਾਗੀਆਂ ਦੇ ਮਨ ਵਿੱਚ ਚਾਹ ਆ ਗਿਆ। ਤੇ ਵਿਆਹ ਵਿੱਚ ਦੋ ਗੱਲਾਂ ਵਾਪਰਦੀਆਂ ਨੇ, ਬੇਟੀ ਨੂੰ ਆਪਣੇ ਹੱਥੀ ਘਰ ਲੱਭਣੇ ਆ ਤੇ ਖੁਸ਼ੀ ਨਾਲ ਉਹਦਾ ਵਿਆਹ ਵਾਲਾ ਦਿਨ ਮੁਕਰਰ ਕਰਨੇ ਆ, ਕਿੰਨੇ ਚਾਹ ਵਿੱਚ ਸ਼ੋਪਿੰਗ ਕਰਨੇ ਆ। ਪਰ ਜਿਸ ਧੀ ਲਈ ਇੰਨੇ ਚਾਹ ਨਾਲ ਕਾਜ ਰਚਾਇਆ, ਜਦੋਂ ਡੋਲੀ ਚ ਬੈਠਣ ਲੱਗ ਪੈਂਦੀ ਹੈ ਸਾਰੇ ਰੋਣ ਲੱਗ ਪੈਂਦੇ। ਚਾਹ ਤੇ ਬੈਰਾਗ ਦੋਨੋਂ ਨੇ। ਚਾਹ ਹੈ ਕਿ ਧੀਏ ਆਪਣੇ ਘਰ ਚੱਲੀਏ, ਅੱਖਾਂ ਤਾਂ ਭਰ ਆਈਆਂ ਨੇ ਕਿ ਅੱਜ ਤੋਂ ਬਾਅਦ ਇਸ ਘਰ ਵਿੱਚ ਕੇਵਲ ਇੱਕ ਅਤਿਥੀ ਮਹਿਮਾਨ ਤੇ ਪ੍ਰਾਹੁਣੀ ਬਣ ਕੇ ਆਵੇਂਗੀ। ਚਾਹ ਤੇ ਬੈਰਾਗ ਦੋਨੋਂ ਇਕੱਠੇ ਕਰ ਦਿੱਤੇ, ਦੋਵੇਂ ਅਵਸਥਾ। ਮੈਂ ਬੇਨਤੀ ਕਰਾਂਗਾ, ਲੂ ਧਾਤੂ ਚੋਂ ਪੈਦਾ ਹੋਇਆ ਸ਼ਬਦ ਲਾ, ਇਹਦਾ ਅਰਥ ਹੈ ਕੱਟਣਾ, ਕਿ ਸੰਸਾਰ ਤੋਂ ਰਿਸ਼ਤਾ ਟੁੱਟ ਰਿਹਾ ਹੈ ਤੇ ਨਿਰੰਕਾਰ ਵੱਲ ਜੁੜ ਰਿਹਾ ਹੈ। ਇਹਦੇ ਸੰਸਾਰੀ ਅਰਥ ਕਰਾਂਗੇ ਕਿ ਜਿਸ ਘਰ ਵਿੱਚ ਬੇਟੀ ਦਾ ਜਨਮ ਹੋਇਆ, ਪਲੀ ਵੱਡੀ ਹੋਈ, ਇਸ ਘਰ ਨਾਲ ਉਹ ਅੱਜ ਰਿਸ਼ਤਾ ਉਹ ਨਹੀਂ ਹੈ, ਮਿਲਾਪ ਹੈ, ਇੱਕ ਦੂਜੇ ਦੇ ਦਰਦ ਨੂੰ ਸਮਝਾਂਗੇ, ਪਰ ਇਧਰੋਂ ਅੱਜ ਟੁੱਟੇਗੀ, ਸਾਈ ਨਾਲ ਜੁੜੇਗੀ। ਤੇ ਜਦੋਂ ਇੱਕ ਵਾਰੀ ਪਤੀ ਦਾ ਪਿਆਰ ਮੰਨ ਲਿਆ, ਸੱਚ ਏਵੇ ਫਿਰ ਉਸ ਦੇ ਘਰ ਤੋਂ ਬਿਨਾ ਇਸ ਘਰ ਵਿੱਚ ਜੀ ਵੀ ਨਹੀਂ ਲੱਗਦਾ। ਇਧਰੋਂ ਟੁੱਟ ਕੇ ਮੈਂ ਇੱਕ ਸ਼ਬਦ ਵਰਤਣਾ ਹੁੰਦਾ, ਅਟੈਚਮੈਂਟ ਡਿਟੈਚਮੈਂਟ, ਉਧਰ ਜੁੜ ਗਈ ਇਧਰੋਂ ਟੁੱਟ ਗਈ। ਬਸ ਆਹੀ ਜੇ ਰੱਬ ਦੀ ਖੇਡ, ਜਿਹੜਾ ਉਧਰੋਂ ਜੁੜ ਗਿਆ ਉਹ ਦੁਨੀਆਂ ਦੇ ਰਸ ਤੋਂ ਆਪਣੇ ਆਪ ਹੀ ਟੁੱਟ ਜਾਂਦਾ। ਫਿਰ ਬੇਨਤੀ ਕਰਾਂ, ਦੂਜਾ ਲਾਭ ਦਾ ਅਰਥ ਪੰਜਾਬੀ ਵਿੱਚ ਹੈ ਰੱਸਾ, ਲੱਜ। ਰੱਸੇ ਦੇ ਦੋ ਸਿਰੇ ਨੇ, ਇੱਕ ਸਿਰਾ ਸੰਸਾਰ ਵਾਲੇ ਪਾਸੇ ਹੈ, ਇੱਕ ਸਿਰਾ ਨਿਰੰਕਾਰ ਵਾਲੇ ਪਾਸੇ ਹੈ। ਲੱਜ ਦਾ ਕੰਮ ਹੈ ਕਿ ਦੋ ਸਿਰਿਆਂ ਨੂੰ ਆਪਸ ਵਿੱਚ ਜੋੜ ਰਹੀ, ਤੇ ਲਾਮ ਦਾ ਅਰਥ ਕਹਿ ਕਿ ਪ੍ਰਵਿਰਤੀ ਕਰਨ ਵਿੱਚ ਆਇਆ ਹੋਇਆ ਸਿੱਖ ਗ੍ਰਿਸ਼ ਦੇ ਫਰਜ਼ ਨਿਭਾਉਂਦਾ ਹੈ, ਤੇ ਅੰਮ੍ਰਿਤ ਵੇਲੇ ਜਦੋਂ ਗੁਰੂ ਗੁਰੂ ਜਪਦਾ, ਸੱਚ ਏਵੇ ਲਾਮ ਵਾਲਾ ਨਿਰੰਕਾਰ ਨਾਲ ਜੁੜਿਆ ਹੁੰਦਾ। ਪਰਿਵਾਰ ਤੇ ਨਿਰੰਕਾਰ, ਸੰਸਾਰ ਤੇ ਨਿਰੰਕਾਰ, ਦੋਨਾਂ ਨਾਲ ਜਿਹੜਾ ਜੁੜਿਆ ਹੈ। ਫਿਰ ਮੈਂ ਇੱਕ ਹੋਰ ਬੇਨਤੀ ਕਰਦੀ, ਮੈਂ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਗ੍ਰਿਸ਼ਤੀ ਵੀ ਕੋਈ। ਇੱਕ ਵਾਰ ਮੈਂ ਇੱਥੇ ਅਰਜ਼ ਕੀਤੀ ਸੀ, ਮੈਨੂੰ ਯਾਦ ਹੈ ਬਹੁਤ ਸਾਲ ਪਹਿਲਾਂ, ਗ੍ਰਿਸ਼ਤੀ ਦਾ ਅਰਥ ਅੱਜ ਸਮਾਜ ਨੇ ਕੀ ਬਣਾ ਦਿੱਤਾ। ਇੱਕ ਗ੍ਰਿਸ਼ਤੀ ਦਾ ਅਰਥ ਬਣ ਗਿਆ ਕੇਵਲ ਵਾਸ਼ਨਾ ਦੀ ਪੂਰਤੀ। ਮੈਂ ਸ਼ਬਦ ਬੜੇ ਸਿੱਧੇ ਵਰਤਾਂ, ਇਹਨੂੰ ਮਹਿਸੂਸ ਨਾ ਕਰਿਓ। ਗ੍ਰਿਸ਼ਤੀ ਦਾ ਅਰਥ ਕੇਵਲ ਕਾਮ ਵਾਸਨਾ ਦੀ ਪੂਰਤੀ ਗੁਰੂ ਕਰ ਰਹੀ। ਇੱਕ ਉਹ ਲੋਕ ਨੇ ਜਿਹੜੇ ਗ੍ਰਿਸ਼ਤ ਨੂੰ ਵਾਸ਼ਨਾ ਜਾਣ ਕੇ ਮੰਨਦੇ ਨੇ, ਇੱਕ ਉਹ ਲੋਕ ਨੇ ਜਿਹੜੇ ਗ੍ਰਿਸ਼ਤ ਤੋਂ ਨਫ਼ਰਤ ਕਰਦੇ ਨੇ। ਗੁਰੂ ਨੇ ਕਿਹਾ ਸੈਲਫ ਕੰਟਰੋਲ ਲਈ, ਸ੍ਰਿਸ਼ਟੀ ਦੇ ਵਿਕਾਸ ਲਈ ਗ੍ਰਿਸ਼ਤ ਜ਼ਰੂਰੀ ਹੈ, ਪਰ ਸ਼ਬਦ ਦੀ ਕਮਾਈ ਇੰਨੀ ਕਰੀ ਕਿ ਮੌਤ ਤੋਂ ਪਹਿਲਾਂ ਪਹਿਲਾਂ ਆਪਣੇ ਗ੍ਰਿਸ਼ਤ ਵਿੱਚ ਰਹਿੰਦਾ ਹੋਇਆ ਇੰਦਰੀਆਂ ਤੇ ਕਾਬੂ ਪਾ ਜਾਏ, ਘਰ ਵਿੱਚ ਸੰਤ ਬਣ ਜਾਏ, ਘਰ ਵਿੱਚ ਬ੍ਰਹਮ ਗਿਆਨੀ ਬਣ ਜਾਏ। ਸਤਿਗੁਰੂ ਗੁਰੂ ਤੇਗ ਬਹਾਦਰ, ਉਹਨਾਂ ਜੈਸਾ ਗ੍ਰਿਸ਼ਤੀ ਕੋਈ ਹੋਵੇਗਾ? ਮੈਂ ਕਈ ਵਾਰੀ ਮਨ ਚ ਸੋਚਣਾ ਹੁੰਦਾ ਕਿ 40 ਸਾਲ ਤੋਂ ਵੱਧ ਸਮਾਂ ਹੋ ਜਾਂਦਾ, ਇਹਨੂੰ ਹੋਰ ਥੋੜਾ ਜਿਹਾ ਦੇਖ ਲਈਏ। ਆਪਣੇ ਵਿਆਹ ਹੋਇਆਂ ਨੂੰ, ਹਜ਼ੂਰ ਦੀ ਸ਼ਾਦੀ ਹੋਇਆਂ ਨੂੰ 3 ਦਹਾਕਿਆਂ ਤੋਂ ਵੱਧ ਸਮਾਂ ਹੁੰਦਾ ਹੈ ਗ੍ਰਿਸ਼ਤੀ, ਤਾਂ ਗੁਰੂ ਤੇਗ ਬਹਾਦਰ ਵੀ ਨੇ। ਉਹਨਾਂ ਦਾ ਗ੍ਰਿਸ਼ਤ ਵਾਸ਼ਨਾਵਾਂ ਦੀ ਪੂਰਤੀ ਨਹੀਂ, ਸੰਤਾਨ ਦਾ ਜਨਮ ਹੁੰਦਾ 30-32 ਸਾਲ ਵਿਆਹ ਤੋਂ ਬਾਅਦ। ਸਮਝੀ ਇਸ ਗੱਲ ਨੂੰ, ਐਵੇਂ ਨਹੀਂ ਸਿਰ ਦਿੱਤੇ ਜਾਂਦੇ। ਮਾਤ ਗੁਜਰੀ ਬਾਹਰ ਬੈਠੇ ਨੇ, ਅੰਦਰ ਪਤੀ ਭਗਤੀ ਪਾ ਕਰਦੇ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੁਨੀਆਂ ਦੇ ਲੋਕੋ ਮੇਰੇ ਮਾਂ ਬਾਪ ਨੂੰ ਸਮਝੋ, ਆਪਣੀ ਰਚਨਾ ਚ ਕਹਿੰਦੇ ਨੇ ਸਮਝੋ, ਕਿਉਂਕਿ ਮੇਰੇ ਮਾਂ ਬਾਪ ਦੀ ਭਗਤੀ ਤਪੱਸਿਆ ਨਹੀਂ ਸੀ ਸਿਰਫ ਮੈਂ ਆਇਆ ਉਹਨਾਂ ਦੀ ਕੁਖਸ਼ ਵਾਸ਼ਨਾ ਅਧੀਨ ਨਹੀਂ ਕਿਸੇ ਕਾਜ ਦੇ ਅਧੀਨ ਆਇਆ। ਮੇਰੇ ਮਾਂ ਬਾਪ ਦੀ ਇੰਨੀ ਭਗਤੀ ਸੀ, ਉਹਨਾਂ ਦਾ ਗ੍ਰਿਸਤ ਪ੍ਰਵਾਨ ਹੋਇਆ ਤੇ ਪਰਮਾਤਮਾ ਮੈਨੂੰ ਮਾਂ ਗੁਜਰੀ ਦੀ ਕੁੱਖ ਵਿੱਚ ਨਿਵਾਸ ਦੇ ਦਿੱਤਾ। ਤਾਤ ਮਾਤਮੁਰ ਅਲਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਾਕੀ ਸੇਵਾ ਤਾਂ ਤੇ ਪਏ ਪ੍ਰਸੰਨ ਗੁਰਦੇਵਾ। ਹੁਣ ਇਹਨਾਂ ਤੁਕਾਂ ਵਿੱਚ ਮਾਂ ਬਾਪ ਦੀ ਭਗਤੀ ਤਾਂ ਤੇ ਪੈ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਏ ਸਮੋਏ ਦੀਆ ਤਬ ਹਮ ਜਨਮ ਕਲੂ ਮੈਲੀ। ਪ੍ਰਕਰਨ ਵਿੱਚ ਆਵਾਂ, ਇੱਕ ਵਿਆਹ ਹੈ ਆ ਸੰਸਾਰਕ, ਮਰਦ ਤੇ ਇਸਤਰੀ, ਮੇਲ ਤੇ ਫੀਮੇਲ ਦਾ ਸੁਮੇਲ। ਪਰ ਮੈਂ ਅੱਜ ਬਹੁਤ ਖੇਦ ਨਾਲ ਕਹਿ ਰਿਹਾ, ਹਿੰਦੁਸਤਾਨ ਦੀ ਜਿਹੜੀ ਦਸ਼ਾ ਅੱਜ ਨਰਕ ਬਣ ਚੁੱਕੀ ਹੈ, ਸੱਚ ਇਹ ਵੇ ਕਿ ਬੰਦੇ ਦੇ ਅੰਦਰ ਦੀ ਵਾਸ਼ਨਾ ਇੰਨੇ ਵੱਡੇ ਪਾਪ ਹੀ ਕਰਾਉਂਦੀ ਹੈ। ਉਹਨਾਂ ਪਾਪਾਂ ਨੂੰ ਦੇਖ ਕੇ ਮਾਨਵਤਾ ਸਦੀਆਂ ਤੱਕ ਸ਼ਰਮਸਾਰ ਹੋ ਰਹੀ। ਹੁਣ ਇਹ ਸਾਰੀ ਕਾਰਨ ਕੀ ਹੈ, ਕਿਉਂ ਬੰਦੇ ਦਾ ਅੰਦਰ ਨਹੀਂ ਟਿਕ ਰਿਹਾ? ਕਿਉਂਕਿ ਇਸ ਸਬਜੈਕਟ ਤੇ ਬੋਲਣ ਲੱਗਿਆ ਸਾਨੂੰ ਬਹੁਤ ਸ਼ਬਦ ਸੰਕੋਚਨੇ ਪੈਂਦੇ ਨੇ, ਪਰ ਜਿੰਨੀ ਦੇਰ ਤੱਕ ਬਾਣੀ ਦੀ ਰੋਸ਼ਨੀ ਚ ਇਹਦੀ ਵਿਆਖਿਆ ਨਹੀਂ ਹੋਵੇਗੀ, ਸਮਝ ਨਹੀਂ ਪਏਗੀ। ਮੈਂ ਇੱਥੇ ਅਰਜ਼ ਕੀਤੀ ਸੀ, ਗੁਰੂ ਤੇਗ ਬਹਾਦਰ ਕਹਿੰਦੇ ਨੇ ਤੇਰਾ ਸ਼ਬਦ ਚ ਕਿਵੇਂ ਮਨ ਟਿਕੇਗਾ, ਤੇਰੇ ਪਾਪੀ ਹਿਰਦੇ ਦੇ ਵਿੱਚ ਤਾਂ ਕਾਮ ਟਿਕਿਆ ਹੋਇਆ। ਪਾਪੀ ਹੀ ਹੈ ਮੈਂ ਕਾਮ ਬਸਾਏ, ਮਨ ਚੰਚਲ ਜਾਤੇ ਗਏ ਹੋ ਨਾ ਜਾਏ। ਪਾਪੀ ਹਿਰਦੇ ਵੀ ਸ਼ਬਦ ਵਰਤਿਆ। ਪਹਿਲਾ ਹੈ ਵਿਆਹ ਦਾ ਅਰਥ ਕਿ ਦੋ ਸਰੀਰਾਂ ਦੇ ਸਮੇਲ ਤੋਂ ਪਹਿਲਾਂ, ਤੇ ਗੁਰੂ ਗ੍ਰੰਥ ਸਾਹਿਬ ਅਸੀਂ ਆਪਣੀ ਗੱਲ ਕਰੀਏ, ਇਹਦੀ ਪਰਿਕਰਮਾ ਹੋ ਰਹੀ ਹੈ ਚਾਰ ਵਾਰੀ। ਕਿਉਂ ਪਰਿਕਰਮਾ ਕਰਨੀ ਆ ਜੀ, ਇਹਦੇ ਅਰਥ ਕੀ ਨੇ? ਤੇ ਸੱਜੇ ਹੱਥ ਰੱਖ ਕੇ ਪਰਿਕਰਮਾ ਕਿਉਂ ਕੀਤੀ ਜਾਂਦੀ? ਕਿਉਂ ਅਸੀਂ ਖੱਬੇ ਪਾਸੇ ਕਿਉਂ ਨਹੀਂ ਤੁਰਦੇ? ਕਿਉਂਕਿ ਆਪਣੇ ਤੋਂ ਵੱਡੇ ਨੂੰ ਅਦਬ ਦੇਣ ਲਈ ਸੱਜੇ ਪਾਸੇ ਰੱਖਿਆ ਜਾਂਦਾ। ਚਾਰ ਪਰਿਕਰਮਾ ਤਾਂ ਕੀਤੀਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ। ਅਸੀਂ ਸਾਡੇ ਮਾਪੇ ਸੰਗਤ ਚ ਬੈਠੇ ਨੇ, ਸਾਡੀ ਬਰਾਦਰੀ ਦੇ ਲੋਕ ਸੰਗਤ ਚ ਬੈਠੇ ਨੇ, ਇਹਨਾਂ ਸਾਰਿਆਂ ਦੇ ਸਾਹਮਣੇ ਤੈਨੂੰ ਗਵਾਹ ਬਣਾ ਕੇ ਅਸੀਂ ਲਾਵਾਂ ਲੈ ਰਹੇ ਹਾਂ। ਜਿੱਥੇ ਗੁਰੂ ਗਵਾਹ ਆ ਜਾਏ ਅਸੀਂ ਇੱਕ ਦੂਜੇ ਦੇ ਦੀਵਣ ਸਾਥੀਆਂ, ਦੁੱਖ ਹੋਵੇ ਸੁੱਖ ਹੋਵੇ ਅਸੀਂ ਇੱਕ ਦੂਜੇ ਦਾ ਸਾਥ ਜ਼ਰੂਰ ਨਿਭਾਵਾਂਗੇ। ਪਰਿਕਰਮਾ ਦਾ ਅਰਥ ਪਰਨ ਕਰਨਾ, ਗੁਰੂ ਨੂੰ ਗਵਾਹ ਬਣਾਇਆ ਕਿ ਸਤਿਗੁਰੂ ਅਸੀਂ ਪਿਤਾ ਦੀ ਪਰਿਕਰਮਾ ਨਹੀਂ ਕੀਤੀ, ਮਾਂ ਦੀ ਪਰਿਕਰਮਾ ਨਹੀਂ ਕੀਤੀ, ਚੇਤੇ ਰੱਖੋ ਅਸੀਂ ਰਿਸ਼ਤੇਦਾਰ ਦੀ ਪਰਿਕਰਮਾ ਨਹੀਂ ਕੀਤੀ। ਗੁਰੂ ਦੀ ਪਰਿਕਰਮਾ ਦਾ ਮਤਲਬ ਹੈ ਬਾਕੀ ਜਿਤਨੇ ਨੇ ਸਭ ਨੇ ਚਲੇ ਜਾਣਾ ਹੈ, ਪਰ ਸਤਿਗੁਰੂ ਤੂੰ ਇਸ ਲੋਕ ਤੇ ਪਰਲੋਕ ਦਾ ਸਾਡਾ ਸਹਾਇਕ ਹੈ, ਅਸੀਂ ਤੈਨੂੰ ਪਰਨ ਜਾਣ ਕੇ ਵਿਚਕਾਰ ਖਿਲਾਰ ਕੇ ਅੱਜ ਇਸ ਮਰਿਆਦਾ ਨੂੰ ਨਿਭਾਉਣ ਲੱਗੇ। ਮੈਂ ਬੇਨਤੀ ਕਰਾਂ, ਇੱਕ ਵਿਆਹ ਹੈ ਕਿ ਇਹ ਸੰਸਾਰਕ, ਦੂਜਾ ਗੁਰੂ ਗ੍ਰੰਥ ਸਾਹਿਬ ਵਿੱਚ ਵਿਆਹ ਹੈ ਕਿ ਜਿੱਥੇ ਲਾੜਾ ਕੋਈ ਮਰਦ ਨਹੀਂ ਆਉਂਦਾ, ਉਹ ਸਭ ਦਾ ਵਿਆਹ ਹੋਣਾ, ਉੱਥੇ ਬੰਦੇ ਦੀ ਜਿੰਦ ਇਹ ਵਹੁਟੀ ਲਾੜੀ ਬਣਦੀ ਏ ਤੇ ਇਹਨੂੰ ਵਰਨ ਵਾਸਤੇ ਮੌਤ ਆਉਂਦੀ ਹੈ। ਉਸ ਦੂਜੇ ਵਿਆਹ ਦਾ ਜ਼ਿਕਰ ਹੈ ਕਿ ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ ਬਾਬਾ ਫਰੀਦ ਜੀ। ਉਸ ਵਿਆਹ ਦਾ ਅਰਥ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸੋਮੇ। ਉਸ ਵਿਆਹ ਵਿੱਚ ਮੌਤ ਆਉਂਦੀ ਹੈ ਤੇ ਇਸ ਅੰਦਰ ਦੀ ਜਿੰਦ ਨੂੰ ਵਰ ਕੇ ਲੈ ਜਾਂਦੀ। ਤੀਸਰਾ ਵਿਆਹ ਹੈ ਜਿਹੜਾ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਦਾ ਹੁੰਦਾ, ਉਹ ਵਿਆਹ ਹੈ। ਉੱਥੇ ਮੌਤ ਲਾੜਾ ਨਹੀਂ, ਚੇਤੇ ਰੱਖਿਓ, ਉੱਥੇ ਕੋਈ ਮਰਦ ਲਾੜਾ ਨਹੀਂ, ਉੱਥੇ ਪਰਮਾਤਮਾ ਲਾੜਾ ਬਣ ਕੇ ਆਉਂਦਾ ਹੈ ਤੇ ਜਿਉਂਦੇ ਜੀ ਜੀਵ ਆਤਮਾ ਨੂੰ ਆਪਣੇ ਵਿੱਚ ਅਪੇਦ ਕਰ ਲੈਂਦਾ। ਉਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਸੁਰ ਨਰ ਮੁਨਜਨ ਕੋਤਕ ਆਏ ਕੋਟ ਤੇਤੀਸ ਉਜਾਨਾ ਕਹੋ ਕਬੀਰ ਮੋਏ ਵਿਆਹੇ ਚੱਲੇ ਹੈ ਪੁਰਖ ਇੱਕ ਭਗਵਾਨ। ਕਬੀਰ ਕਹਿੰਦੇ ਮੈਨੂੰ ਵਿਆਹ ਕੇ ਲੈ ਤੁਰੇ। ਉਸ ਵਿਆਹ ਨੂੰ ਗੁਰੂ ਰਾਮਦਾਸ ਨੇ ਕਿਹਾ ਕਿ ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੇ ਖਰ ਪਾਇਆ। ਭਾਵੇਂ ਸ਼ਬਦ ਪੜਿਆ ਜਾਂਦਾ ਪਰ ਇਹਦਾ ਸੰਬੰਧ ਕਿ ਜਿਉਂਦੇ ਜੀ ਪਰਮਾਤਮਾ ਮੈਨੂੰ ਪਰਣਾ ਕੇ ਲੈ ਚੱਲਿਆ। ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੇ ਖਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ ਖੌਮੈ ਰੋਗ ਗਿਆ ਦੁਖ ਲਾਥਾ ਆਪ ਆਪੈ ਗੁਰਮਤ ਖਾਦਾ ਅਕਾਲ ਮੂਰਤ ਵਰ ਇੱਥੇ ਮੌਤ ਵਰ ਨਹੀਂ ਅਕਾਲ ਮੂਰਤ ਵਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਵਾ ਮੇਰੇ ਬਾਬਲਾ ਗੁਰਮੁਖੇ ਹਰ ਮੈਂ ਬੇਨਤੀ ਕਰਾਂ ਤਿੰਨ ਤਰ੍ਹਾਂ ਦਾ ਵਿਆਹ ਪ੍ਰਕਰਨ ਚ ਮੈਂ ਰਹਿਣਾ ਕਿ ਅੱਜ ਤੱਕ ਦੁਨੀਆਂ ਮਰਦੀ ਰਹੀ ਪਰ ਕਿਸੇ ਨੂੰ ਮਰਨਾ ਨਾ ਆਇਆ ਚਾਂਦਨੀ ਚੌਂਕ ਵਿੱਚ ਮੈਂ ਰਾਤ ਵੀ ਅਰਜ਼ ਕੀਤੀ ਤਿੰਨ ਐਸੇ ਸਿੱਖ ਅੱਜ ਦਾ ਦਿਨ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੱਚ ਐਵੇਂ ਸ਼ਬਦਾਵਲੀ ਆਪਣੀ ਵਰਤੀਏ ਮੌਤ ਨੂੰ ਵਰਿਆ ਪਰ ਇਹੋ ਜਿਹੀ ਮੌਤ ਮਰ ਗਏ ਜਿਹੜੀ ਸੰਸਾਰ ਨੂੰ ਮਰਨੀ ਨਾ ਆਏ ਬਸ ਆਈ ਮੈਂ ਬੇਨਤੀ ਕਰਦੀ ਹੁਣ ਉਹ ਜਿਹੜੀ ਮੌਤ ਹੈ ਗੁਰਬਾਣੀ ਮੁਤਾਬਕ ਤਿੰਨ ਤਰ੍ਹਾਂ ਦੀ ਮੌਤ ਹੈ ਮੈਂ ਯਤਨ ਕਰਾਂਗਾ ਸਮੇਂ ਦੇ ਵਿੱਚ ਰਹਿ ਕੇ ਕਿਉਂਕਿ ਮੈਨੂੰ ਪਤਾ ਆਪ ਕਾਫੀ ਦੇਰ ਦੇ ਬੈਠੇ ਹੋ ਤੁਹਾਡੇ ਫੁਰਨੇ ਖੰਡਾ ਵਾਲੇ ਮੈਨੂੰ ਖੰਡਾਣਗੇ ਮੈਂ ਤਾਂ ਕਿ ਮੈਂ ਥੋੜਾ ਜਿਹਾ ਟਿਕਾ ਬਣਾਇਆ ਉਹ ਤਿੰਨ ਤਰ੍ਹਾਂ ਦੀ ਮੌਤ ਕਿਹੜੀ ਹੈ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਚ ਮੌਤ ਹੈ ਕਿ ਸਰੀਰਕ ਤੌਰ ਤੇ ਮਰਨਾ ਫਿਜ਼ੀਕਲ ਡੈਥ ਬੋਡੀ ਦਾ ਖਤਮ ਹੋ ਜਾਣਾ ਦੂਸਰੀ ਗੁਰੂ ਗ੍ਰੰਥ ਸਾਹਿਬ ਚ ਹੈ ਸਰੀਰ ਬਿਲਕੁਲ ਤੰਦਰੁਸਤ ਹੈ ਕਾਰਾਂ ਕੋਠੀਆਂ ਧਨ ਦੌਲਤ ਖਾਣ ਪਾਣ ਨੂੰ ਸਭ ਕੁਛ ਪਰ ਗੁਰੂ ਕਹਿੰਦਾ ਰੱਬ ਭੁੱਲ ਗਿਆ ਇਹ ਮਰਿਆ ਹੋਇਆ ਦੂਜੀ ਤਰ੍ਹਾਂ ਦੀ ਮੌਤ ਇਹ ਤੀਜੀ ਮੌਤ ਹੈ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧਾ ਮਰਦਾ ਹੈ ਉਹ ਸ਼ਬਦ ਵਿੱਚ ਜਦੋਂ ਮਰਦਾ ਹੈ ਉਸ ਮਰੇ ਵਿੱਚੋਂ ਇੱਕ ਜੀਵਨ ਨਿਕਲਦਾ ਹੈ ਉਸ ਜੀਵਨ ਵਾਲੇ ਨੂੰ ਭਾਵੇਂ ਆਰਾ ਚਲਾ ਦਿਓ ਤੇ ਭਾਵੇਂ ਦੇਗ ਵਿੱਚ ਉਬਾਲ ਦਿਓ ਭਾਵੇਂ ਉਹਨੂੰ ਪਿੰਜਰੇ ਚ ਬਾਹਰ ਕੱਢ ਕੇ ਉਹਦਾ ਸਿਰ ਕਲਮ ਕਰ ਦਿਓ ਸ਼ਬਦ ਵਿੱਚ ਮਰਿਆ ਹੋਇਆ ਇਹੋ ਜਿਹਾ ਜੀਵਦਾ ਹੈ ਕਿ ਫਿਜ਼ੀਕਲ ਡੈਥ ਹੋਣ ਦੇ ਬਾਵਜੂਦ ਵੀ ਕਦੀ ਨਹੀਂ ਮਰਦਾ ਬਸ ਇਸ ਨੁਕਤੇ ਨੂੰ ਥੋੜਾ ਜਿਹਾ ਸਮਝਿਓ ਇਹ ਗੁਰਬਾਣੀ ਦਾ ਗਿਆਨ ਹੈ ਮੈਂ ਪਹਿਲੀ ਬੇਨਤੀ ਕਰਾਂਗਾ ਸਰੀਰਕ ਮੌਤ ਅਸੀਂ ਜਿੰਨੇ ਬੈਠੇ ਹਾਂ ਮੇਰੇ ਸਮੇਤ ਅਸੀਂ ਸਾਰੇ ਹੁਣ ਮਰ ਰਹੇ ਹਾਂ ਸਾਰੇ ਮਰਨੇ ਪਏ ਤੇ ਉਸ ਦਿਨ ਤੋਂ ਸ਼ੁਰੂ ਮਰਨਾ ਹੋਇਆ ਜਿੱਦਣ ਸਾਡਾ ਜਨਮ ਹੋਇਆ ਇੱਕ ਮੈਂ ਤਿੰਨਾਂ ਵਿਸ਼ਿਆਂ ਤੇ ਬਾਣੀ ਵਿੱਚ ਰਹਿ ਕੇ ਬੇਨਤੀ ਕਰਾਂਗਾ ਕਿ ਕਿਉਂ ਨਹੀਂ ਸੰਸਾਰ ਨੂੰ ਮਰਨਾ ਆਇਆ ਜਿਸ ਦਿਨ ਦਾ ਜਨਮ ਹੋਇਆ ਸਾਡੀ ਮੌਤ ਸ਼ੁਰੂ ਹੋ ਗਈ ਹਰ ਬੰਦਾ ਜਿਹੜਾ ਜਨਮ ਲੈਂਦਾ ਹੈ ਉਹਦੇ ਜਨਮ ਤੋਂ ਬਾਅਦ ਉਹਦੀ ਤਰੀਕ ਜਨਮ ਵਾਲੀ ਡੇਟ ਆਫ ਬਰਥ ਤੇ ਟਾਈਮ ਬਾਅਦ ਵਿੱਚ ਕਾਗਜ਼ ਤੇ ਲਿਖਿਆ ਜਾਂਦਾ ਹੈ ਨਗਰ ਪਾਲਿਕਾ ਉਹਦੇ ਦਫ਼ਤਰ ਬਾਅਦ ਵਿੱਚ ਲਿਖਾਇਆ ਜਾਂਦਾ ਹੈ ਪਰ ਉਸ ਕਾਗਜ਼ ਦਾ ਤਾਂ ਪਤਾ ਹੀ ਕੇਵਲ ਰੱਬ ਨੂੰ ਹੈ ਜਾਂ ਜੀਵ ਆਤਮਾ ਨੂੰ ਹੈ ਜਿਹੜਾ ਜਨਮ ਤੋਂ ਪਹਿਲਾਂ ਲਿਖਾ ਕੇ ਆਇਆ ਜਨਮ ਬਾਅਦ ਵਿੱਚ ਹੈ ਮੌਤ ਪਹਿਲਾਂ ਸਾਰੀ ਮੁਕਰਰ ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਮਰਨ ਲਿਖਾਏ ਡੇਟ ਆਫ ਬਰਥ ਬਾਅਦ ਵਿੱਚ ਹੈ ਮਰਨ ਵਾਲਾ ਕਾਗਜ਼ ਪਹਿਲਾਂ ਜਿਹਨੂੰ ਸਤਿਗੁਰੂ ਨੇ ਕਿਹਾ ਜਦੋਂ ਸਮਾਂ ਹੁੰਦਾ ਫਿਰ ਉਹ ਕਾਗਜ਼ ਪਾਟਦਾ ਮੰਨ ਲਓ ਕਿਸੇ ਚੀਜ਼ ਉੱਤੇ ਵਕਤ ਲਿਖਿਆ ਹੋਵੇ ਤੇ ਜਦੋਂ ਉਹਦਾ ਸਮਾਂ ਨਿਕਲ ਜਾਏ ਤੇ ਕਾਗਜ਼ ਦੇ ਪੁਰਜੇ ਪੁਰਜੇ ਕਰਕੇ ਕਹਿੰਦੇ ਛੱਡੋ ਰੱਦੀ ਖੋਣ ਦਾ ਕੋਈ ਫਾਇਦਾ ਨਹੀਂ ਜਦੋਂ ਲਿਖੇ ਹੋਏ ਦਾ ਵਕਤ ਮੁੱਕਦਾ ਰੱਬ ਵੀ ਕਾਗਜ਼ ਪਾੜ ਦਿੰਦਾ ਕਹਿੰਦਾ ਇਹਦਾ ਟਾਈਮ ਸਮਾਪਤ ਹੋ ਗਿਆ ਤਾਂ ਹੀ ਸਤਿਗੁਰੂ ਨੇ ਕਿਹਾ ਜਿਨ ਕੀ ਚੀਰੀ ਦਰਗਾਹ ਪਾਟੀ ਜਿਨ੍ਹਾਂ ਦੀ ਲਿਖੀ ਹੋਈ ਚਿੱਠੀ ਰੱਬ ਦੀ ਦਰਗਾਹ ਵਿੱਚ ਪਾਟ ਗਈ ਜਿਨ ਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ ਉਹਨਾਂ ਦੀ ਮੌਤ ਕਹਿ ਪਹਿਲੀ ਬੇਨਤੀ ਕਰਾਂ ਅਸਲ ਚ ਜਨਮ ਵਾਲੇ ਅੱਖਰ ਬਾਅਦ ਵਿੱਚ ਲਿਖੇ ਗਏ ਨੇ ਤੇ ਮੌਤ ਆਪਾਂ ਸਾਰੇ ਪਹਿਲਾਂ ਲਿਖਾ ਕੇ ਆਏ ਇਹਦੇ ਨਾਲ ਇੱਕ ਹੋਰ ਬੇਨਤੀ ਜਦੋਂ ਮਾਂ ਦੀ ਕੁੱਖ ਚੋਂ ਇਨਸਾਨ ਦਾ ਜਨਮ ਹੁੰਦਾ ਹੈ ਸਭ ਤੋਂ ਪਹਿਲਾਂ ਉਹਦੀ ਜ਼ਿੰਦਗੀ ਚ ਮੌਤ ਵਾਪਰਦੀ ਹੈ ਧਿਆਨ ਨਾਲ ਸੁਣਿਓ ਇਸ ਬੇਨਤੀ ਜਨਮ ਤੋਂ ਬਾਅਦ ਆਪਾਂ ਕਹਾਂਗੇ ਮੌਤ ਕਿਵੇਂ ਮੌਤ ਇੱਕ ਸਵਾਸ ਦਾ ਬਾਹਰ ਨਿਕਲਣਾ ਹੈ ਇੱਕ ਵਾਰੀ ਸਵਾਸ ਬਾਹਰ ਨਿਕਲ ਗਿਆ ਵਾਪਸ ਨਾ ਆਵੇ ਤੇ ਬੰਦਾ ਮਰ ਗਿਆ ਜਿਸ ਵਕਤ ਜਨਮ ਹੋਇਆ ਸਭ ਤੋਂ ਪਹਿਲਾਂ ਬੰਦੇ ਦੀ ਮੌਤ ਦੀ ਸ਼ੁਰੂਆਤ ਹੋਈ ਜੇ ਪਹਿਲਾ ਸਵਾਸ ਬੋਡੀ ਵਿੱਚੋਂ ਨਾ ਨਿਕਲਦਾ ਤੇ ਅੰਤਲਾ ਕਿਵੇਂ ਆਉਂਦਾ ਕਿਉਂਕਿ ਪਹਿਲੇ ਨੇ ਥਾਂ ਬਣਾਈ ਤੇ ਤਾਂ ਅੰਤਲਾ ਆਇਆ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫੁਰਮਾਇਆ ਕਿ ਪਾਣੀ ਦਾ ਘੜਾ ਭਰਿਆ ਹੈ ਇਹਨੂੰ ਠੋਕਰ ਵੱਜ ਗਈ ਤੇੜ ਆ ਗਈ ਉਹਦੇ ਵਿੱਚੋਂ ਪਾਣੀ ਸਿਮਣ ਲੱਗ ਪਿਆ ਇੱਕ ਬੂੰਦ ਬੂੰਦ ਕਰਕੇ ਪਾਣੀ ਬਾਹਰ ਨਿਕਲਿਆ ਯਾਦ ਰੱਖਿਓ ਜੇ ਪਹਿਲੀ ਪਾਣੀ ਦੀ ਬੂੰਦ ਘੜੇ ਚੋਂ ਨਾ ਨਿਕਲਦੀ ਤੇ ਅੰਤਲੀ ਬੂੰਦ ਘੜਾ ਖਾਲੀ ਕਿਵੇਂ ਕਰਦੀ ਕੀ ਹੈ ਮੌਤ ਪਹਿਲੀ ਬੂੰਦ ਨਿਕਲੀ ਉਹਨੇ ਅੰਤਲੀ ਬੂੰਦ ਨੂੰ ਰਾਹ ਦਿੱਤਾ, ਉਹ ਵੀ ਨਿਕਲ ਗਈ, ਘੜਾ ਖਾਲੀ ਹੋ ਗਿਆ। ਆ ਵੀ ਤੇ ਇੱਕ ਘੜਾ ਹੈ, ਜੇ ਪਹਿਲਾਂ ਸਵਾਸ ਨਾ ਬਾਹਰ ਨਿਕਲਦਾ ਤੇ ਅੰਤਲੇ ਨੇ ਬਾਹਰ ਕਿਵੇਂ ਨਿਕਲਣਾ ਸੀ। ਪਹਿਲੇ ਨੇ ਇੱਕ ਥਾਂ ਬਣਾਈ, ਇਹਨੂੰ ਸਤਿਗੁਰੂ ਨੇ ਕਿਹਾ ਕਿ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉ ਪਾਣੀ। ਇਹ ਉਮਰ ਲੰਘਦੀ ਪਈ, ਸਵਾਸ ਨਿਕਲਦੇ। ਇੱਕ ਇੱਕ ਵਿਸ਼ੇ ਤੇ ਧਿਆਨ ਨਾਲ ਮੇਰੀ ਬੇਨਤੀ ਸੁਣੀ, ਫਿਰ ਦੇਖੋ ਇੱਕ ਸਵਾਸ। ਬੱਚੇ ਪੜ੍ਹੇ ਲਿਖੇ ਬੈਠੇ, ਮੈਂ ਸ਼ੁਰੂਆਤ ਕੀਤੀ ਹੈ ਕਿ ਜਨਮ ਤੋਂ ਬਾਅਦ ਪਹਿਲਾ ਕਰਮ ਮੌਤ ਦਾ ਸ਼ੁਰੂ ਹੁੰਦਾ। ਦੇਖੋ ਅਸੀਂ ਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੇ ਪਹਿਲਾ ਜਿਹੜਾ ਸ਼ਬਦ ਹੈ ਕਬੀਰ ਸਾਹਿਬ ਦਾ, ਉਹ ਸ੍ਰੀ ਰਾਗ ਚ ਹੈ ਤੇ ਉਹਦਾ ਸਰਲੇਖ ਹੈ ਕਿ ਏਕ ਸਵਾਨ ਕੈ ਘਰ ਗਾਵਣਾ। ਸਹਿਜ ਪਾਠ ਜਿਹੜੇ ਕਰਦੇ, ਇਹਦਾ ਹੈਡਿੰਗ ਦਾ ਅਰਥ ਹੈ ਕਿ ਇਸ ਸ਼ਬਦ ਨੂੰ ਕੀਰਤਨ ਕਰਨ ਵਾਲੇ ਗੁਰਸਿੱਖੋ, ਉਸ ਸ਼ਬਦ ਵਾਲੇ ਘਰ ਚ ਗਾਇਓ ਜਿਸ ਘਰ ਵਿੱਚ ਗੁਰਦਾਸ ਨੇ ਲਿਖਿਆ ਹੈ ਏਕ ਸਵਾਨ ਦੋਏ ਸਵਾਨੀ ਨਾਲ, ਏਕ ਸਵਾਨ ਕਹਿ ਕਰ ਗਾਵਣਾ। ਉਹ ਪਹਿਲੇ ਸ਼ਬਦ ਵਿੱਚ ਫੁਰਮਾਇਆ ਕਿ ਬੱਚਾ ਬੱਚੀ ਕੋਈ ਜਨਮ ਲੈਂਦਾ, ਇਹ ਨਾ ਸਮਝਣਾ ਕਿ ਮੈਂ ਨਿਰਾਸ਼ਤਾ ਵਾਲੀ ਤੂੰ ਵਿਚਾਰ ਸ਼ੁਰੂ ਕਰ ਲਈ। ਇਹਨੂੰ ਸਮਝੀਏ ਕਿ ਕਿਉਂ ਨਹੀਂ ਮਰਨਾ ਆਇਆ, ਮੌਤ ਕੀ ਚੀਜ਼ ਹੈ। ਉੱਥੇ ਬਚਨ ਨੇ ਕਿ ਬੱਚੇ ਦਾ ਜਨਮ ਹੋਇਆ ਤੇ ਜਦੋਂ ਪਰਿਵਾਰ ਦੇ ਜੀਆਂ ਨੂੰ ਪਤਾ ਲੱਗਦਾ ਕਿ ਫਲਾਣੇ ਦੇ ਘਰ ਬੱਚੇ ਦਾ ਜਨਮ ਹੋਇਆ ਤੇ ਅਸੀਂ ਹੌਸਪੀਟਲ ਵੀ ਜਾਂ ਘਰ ਪਹੁੰਚਣੇ, ਬੱਚੇ ਨੂੰ ਦੇਖਣੇ ਆ ਤੇ ਸਭ ਤੋਂ ਪਹਿਲਾਂ ਸ਼ਬਦ ਕੀ ਕਹਿੰਦੇ ਆ ਕਿ ਪਰਮਾਤਮਾ ਇਸ ਬੱਚੇ ਦੀ ਉਮਰ ਲੰਮੀ ਹੋਵੇ, ਇਸ ਬੇਟੀ ਬੇਟੇ ਨੂੰ ਰੱਬ ਦੀਰਘ ਆਯੂ ਦੇ। ਕਦੀ ਕਿਸੇ ਨੇ ਪੁੱਛਿਆ ਇਹ ਕਿਉਂ ਕਹਿ ਦਿੱਤਾ, ਅਜੇ ਤਾਂ ਬੱਚੇ ਦਾ ਜਨਮ ਹੋਇਆ 2 ਘੰਟੇ ਹੋਏ ਤੇ ਤੁਸੀਂ ਇਹ ਸ਼ਬਦ ਕਹਿ ਦਿੱਤੇ, ਇਹਦੀ ਸ਼ੁਰੂਆਤ ਤੇ ਦੀਰਘ ਆਯੂ ਲੰਮੀ ਉਮਰ। ਸੱਚ ਇਹ ਵੀ ਅਸੀਂ ਸ਼ਬਦ ਵਰਤਣ ਤੋਂ ਡਰਨੇ ਆ। ਗੁਪਤ ਇਸ ਸ਼ਬਦਾਂ ਦਾ ਅਰਥ ਇਹ ਵੇ ਕਿ ਜਿਹੜਾ ਜੰਮਿਆ ਛੇਤੀ ਮਰੇ ਨਾ, ਅਰਥ ਇਹੀ ਹੈ। ਦੀਰਘ ਆਯੂ ਮੀਨਸ ਕਿ ਮਰੇ ਨਾ। ਉਂਝ ਜੇ ਕੋਈ ਕਹੇਗਾ ਸਿਰ ਤੇ ਹੱਥ ਰੱਖ ਕੇ ਤੂੰ ਛੇਤੀ ਨਾ ਮਰੀ, ਆਪਾਂ ਗੁੱਸਾ ਕਰ ਜਾਂਗੇ, ਪਰ ਸ਼ਬਦਾਂ ਦੀ ਬਣਾਵਟ ਬਣਾ ਦਿੱਤੀ ਕਿ ਦੀਰਘ ਆਯੂ ਹੋਵੇ, ਇਹਦਾ ਮਤਲਬ ਇਹਨੂੰ ਛੇਤੀ ਮੌਤ ਨਾ ਆਵੇ। ਹੁਣ ਉਹ ਬੱਚਾ ਜਨਮ ਹੋ ਗਿਆ, ਹਰ ਸਾਲ ਲੋਕ ਜਨਮ ਦਿਨ ਮਨਾਉਂਦੇ, ਬੜਾ ਖਰਚਾ ਕਰਦੇ। ਆ ਜੇ ਪੁਰਬ ਜਿਹੜਾ ਤੁਸੀਂ ਹਰ ਸਾਲ ਮਨਾਉਂਦੇ ਹੋ, ਇਹਦੇ ਸ਼ਹੀਦੀ ਦਿਹਾੜਾ ਮਨਾਉਣਾ। ਹੁਣ ਦੇਖੋ ਕੱਲ ਨੂੰ ਮੇਰਾ ਖਿਆਲ ਨਗਰ ਕੀਰਤਨ ਹੈ ਨਾ, ਮੈਂ ਮੰਜੀ ਸਾਹਿਬ ਵੀ ਕਿਹਾ ਸੀ ਆਪਾਂ ਬੱਸ ਕਰਾ ਦੇਣੀ ਹੈ ਲੋਕਾਂ ਦੀ ਲੰਗਰ ਛਕਾ ਛਕਾ, ਸਟਾਲ ਕਿੰਨੇ ਲੱਗ ਜਾਣੇ। ਅੱਜ ਆਹ ਬਣਿਆ, ਅੱਜ ਆਹ ਬਣਿਆ। ਆ ਭਾਈ ਸਾਹਿਬ ਜਿਹੜਾ ਇਸ ਫੋਕੀ ਸਿਫਤ ਨਹੀਂ 6-7 ਦਿਨ ਦਾ ਪ੍ਰੋਗਰਾਮ ਰੱਖਦੇ ਨੇ, ਘੱਟੋ ਘੱਟ ਇੰਨੀ ਤਾਂ ਸੰਗਤ ਵਿੱਚ ਆਏ ਨੂੰ ਸਮਝ ਪੈਂਦੀ ਹੈ ਗੁਰੂ ਤੇਗ ਬਹਾਦਰ ਦੇ ਸਲੋਕ ਕੀ ਸਤਿਗੁਰੂ ਸਾਨੂੰ ਸਮਝਾ ਰਹੇ ਨੇ। ਗਏ ਲੰਗਰ ਛਕਿਆ, ਪਿਆਰਿਓ ਲੰਗਰ ਲੋੜਵੰਦ ਵਾਸਤੇ ਸੀ, ਲੋੜਵੰਦ ਨੇ ਤਾਂ ਛਕਣਾ ਸਰੀਰ ਚੱਲੇ, ਸਰੀਰ ਤਾਂ ਚਲਾਣਾ ਰੱਬ ਦੀ ਬੰਦਗੀ ਕਰੇ, ਤੇ ਜੇ ਭਰੇ ਉੱਤੇ ਭਰੀ ਜਾਵਾਂਗੇ ਤੇ ਕਈ ਵਾਰੀ ਖੁਰਾਕ ਵੀ ਜ਼ਹਿਰ ਬਣ ਜਾਂਦੀ ਹੁੰਦੀ। ਫੂਡ ਤਾਕਤ ਦਿੰਦਾ, ਪਰ ਯਾਦ ਰੱਖਿਓ ਫੂਡ ਪੋਇਜ਼ਨ ਵੀ ਹੋ ਜਾਂਦਾ, ਜ਼ਹਿਰ ਵੀ ਬਣ ਜਾਂਦਾ। ਪਰ ਮੈਂ ਪ੍ਰਕਰਨ ਚ ਰਹਾਂਗਾ ਕਿ ਦੇਖੋ ਬੱਚੇ ਦਾ ਜਨਮ ਦਿਨ ਆ ਗਿਆ, ਕਿੰਨਾ ਪਰਿਵਾਰ ਖੁਸ਼ ਹੁੰਦਾ ਕਿ ਅੱਜ ਸਾਡੇ ਬੱਚੇ ਦਾ ਜਨਮ ਦਿਨ ਹੈ। ਲੱਖਾਂ ਰੁਪਈਏ ਅਸੀਂ ਜਨਮ ਦਿਨ ਤੇ ਖਰਚਨੇ, ਮੇਰਾ ਖਿਆਲ ਲੱਖਾਂ ਰੁਪਈਏ ਅੱਤ ਕਥਨੀ ਨਹੀਂ ਹੋਵੇਗੀ ਇਸ ਸ਼ਹਿਰ ਅੰਦਰ ਦਿੱਲੀ ਵਾਲੇ ਚ। ਪਰ ਭਾਵਨਾ ਵਾਲੇ ਵੀ ਜਨਮ ਦਿਹਾੜੇ ਵਾਲੇ ਦਿਨ ਬੱਚੇ ਨੂੰ ਲਿਜਾਂਦੇ ਨੇ ਗੁਰਦੁਆਰੇ ਤੇ ਦੇਗ ਬਣਾ ਕੇ ਅਰਦਾਸ ਕਰਦੇ ਨੇ, ਦਾਤਾ ਤੂੰ ਸੰਤਾਨ ਦਿੱਤੀ, ਇੰਨੇ ਸਾਲਾਂ ਦਾ ਅੱਜ ਹੋ ਗਿਆ, ਕਿਰਪਾ ਕਰੀ ਰਹਿੰਦੀ ਜ਼ਿੰਦਗੀ ਇਹਦੀ ਭੈ ਭਾਵਨਾ ਵੀ ਤੇਰੀ ਬੰਦਗੀ ਵਿੱਚ ਬਤੀਤ ਹੋ ਜਾਏ। ਤੇ ਗੁਰੂ ਸਾਹਿਬ ਨੇ ਕਿਹਾ ਜਦੋਂ ਜਨਮ ਵਾਲਾ ਦਿਨ ਆਉਂਦਾ, ਸਾਲ ਬਾਅਦ ਉਹ ਆਉਣਾ, ਤੇ ਮੈਂ ਬੇਨਤੀ ਕਰਾਂ ਉਦੋਂ ਹਰ ਸਾਲ ਜਨਮ ਵਾਲੇ ਤਰੀਕ ਨੂੰ ਦਿਨ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ, ਅੱਜ ਬੱਚੇ ਨੂੰ 1 ਸਾਲ ਹੋ ਗਿਆ ਮਰਦੇ। ਭਾਵੇਂ ਮੈਂ ਸ਼ਬਦ ਕਹਿ ਰਿਹਾ ਕਈਆਂ ਨੂੰ ਚੰਗੇ ਨਹੀਂ ਲੱਗਣ, ਅੱਜ 2 ਸਾਲ ਹੋ ਗਏ ਮਰੇ ਨੂੰ, 2 ਸਾਲ ਤੋਂ ਮਰ ਰਿਹਾ, ਅੱਜ 3 ਸਾਲ ਹੋ ਗਏ ਮਰਨ ਦੇ ਪ੍ਰੋਸੈਸ ਚੱਲੇ ਨੂੰ। ਇੱਕ ਇੱਕ ਸਵਾਸ ਕਰਕੇ ਬੰਦਾ ਮਰਦਾ ਹੈ, ਤੇ ਪਿਆਰਿਓ ਅੰਤਲਾ ਸਵਾਸ ਤਾਂ ਮਰਦਾ ਜੇ ਪਹਿਲੇ ਮਰਦੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਮਾਂ ਸਮਝਦੀ ਹੈ ਪੁੱਤਰ ਵੱਡਾ ਹੋ ਰਿਹਾ, ਇਤਨਾ ਕੂ ਨਾ ਜਾਣੇ
जे दिन दिन अवद घट कै मोर मोर कर अदक लाड तर पेकत ही जमराओ खस। मैं एक उदाहरण तुहानू दे दिंदा जो शब्द मैं शुरू किया समझ सका मैं भी। देखो असी पानी अग ते रखने ते आम बंदा कहेगा उबलेगा ते भाप बनेगा, पर पढ़े लिखिया ने गिनती मिनती कर ली, वह कहिंदे ने 100 डिग्री ते तपेगा ते फिर भाप बनेगा, यही कहिंदे ने 100 डिग्री ते भाप बनेगा। 99 तो बाद एक डिग्री मिले ता ही 100 हुंदा है ना, कली एक डिग्री नाल भाप नहीं बनिया, 99 तो बाद डिग्री एक ही मिले ते 100 बनता है। पर चेते रखियो जे पहलियां 99 ना हुंदियां ते एक किवें नूं 100 बना देंदी प्यारिया, जे पहले तेरे सवास ना निकले हुंदे ते अंतला सवास किवें निकलदा। 100 डिग्री ते पानी भाप बन के उड़दा है ते जदो अंतला सवास हुंदा सच चेते रखो आत्मा शरीर नूं छड़ के उड़ जांदी। सतगुरु ने बाणी चे बचन कीते उन्हां 70 साल 80 साल जिंदगी नहीं मन्नी, उन्हां इक्को मन्निया के खम आदमी खां एकदम एक दम ते ही बंदा खे। इनू गुरु रामदास जी ने फरमाया के खर जपदिया खिन ढिल ना कीजी मेरी जिंदड़िए, मत के जापे शाह आवे के ना आवे राम। एक सवास मैं पहली बेनती कर लगा कि जेड़ा भी पैदा हुए है आपा जिन्ने बैठे हैं सचे वे असी मर रहे हैं, असी सुते होइए तां भी मरांगे, असी जागदे आ तां भी मरने आ। फर्क इन्ना है कि किसे नूं मरदिया 70 साल लग जांदे ने, कोई 2 सालां च पूरा कर जांदा है, कोई 100 साल च पूरा कर जांदा है। मौत दा आगाज जन्म तो हुंदा है, जदों मुकम्मलता हुंदी उदों असीं कहिंदे हुण पूरा हो गया। यह शब्द साढ़े पंजाबी दे ने मर गए। सतगुरु ने बाणी च कहा पहली गल जो संसार विच पैदा हुए संत असंत शाकत पुन्नी जो भी पैदा होया चंगा मंदा हर कोई मरे। ताई सतगुरु दे बचन पढ़े तुसी हुणे के जो उपजो सो बिन सिखे, जो पैदा होया मरेगा, जो उपजो सो बिन सिखे, पर ओ आज कै काल नानक हर गुण गाए ले छाड़ सगल जंजाल। इसे नू दातार ने बाणी विच किया कि जैसे किसान बोवे किसानी, किसान ने खेती बेच दित्ती ते तुसी मंडी च सब्जी खरीदन जांदे हो सारियां पक्कियां फसलां ते नहीं ना हुंदियां, कच्चियां मूलियां आ रहियां ने, कच्चियां गाजरां आ रहियां ने, कच्चे छोलियां आ रहे हैं, कच्चे मटर आ रहे हैं, ते जे जिमीदार 4 दिन रहन देंदा है सारे पक जाने सर। जदों कच्चे मंडी विच आए कच्चियां दी गल छड्डो, लोकी नाश्ता सवेरे अंकुर होए बीजां दा करदे। कई बंदे असी देखने के अंकुर जदों निकलदा है बाहर अंगूर उस दाने चों ते असी नाश्ता करने हैं, चेते रखियो जिन्हों प्लेट विच पा के असी चबाने पाया वो कहिंदा मेरे च जिंदगी सी, जे तू खान तो पहला कुछ दिन मैनू जीन देंदा ते मैं भी पक सकदा सी। कच्चा खा गए दाने ने किते विचारे ने कहा कि अजे तो मैं रात अंकुर बनिया ते सवेरे तो मैनू खा गया, वो कहिंदा मेरा जोर कोई नहीं तेरा ही चलना। कच्ची फसल मंडी विच आई फसल दी कोई ताकत नहीं कुछ कह सके, प्यारे हो असी तक कच्ची पक्की फसल हां, ए ता रब दी मर्जी है किसे नू अंकुर विच आए नू मां दे गर्भ विच ही लै जाए ते ओदी मर्जी है किसे नू जवानी च लै जाए, ओदी मर्जी है बुढ़ेपे विच लै जाए, पर फसल पक्कण तो बाद वड्डण दा काम ओदा। सतगुरु ने फरमाया कि जैसे किसान बोवे किसानी काची पाकी बाढ़ पुरानी, जो जन्मै सो जानो मुवा गोबिंद भगत अस्त्र खैथी। इहनू सतगुरु ने बाणी विच कहा कि रहण ना पावे सुर नर देवा ऊड़ सिधारे कर मुन जन सेवा सारे चले गए। एक मैं श्लोक सुना के इस तो अगे निकलांगा, तुसी मेरी बेनती है मैनू टिका जरूर बख्श। असी कपड़ा खरीदने दुकान तो जाके ते जिन्हों कपड़े दी पहचान भी नहीं ओही पुछन लगदा कपड़े दी म्याद की है, एदी गरंटी एदी वारंटी की, ते दुकान वाला भी दस देंदा इन्ने साल नहीं छिजेगा, जे छिज गया मेरी वारंटी मैं वापस करांगा। असी कपड़ा खरीद लेने ओदी म्याद पुछ के ਦਰਜੀ ਕੋਲ ਜਾਂਦੇ ਆ ਤੇ ਸਿਲਾਨ ਤੋਂ ਪਹਿਲਾਂ ਕਹਿੰਦੇ ਆ ਜਿਸ ਧਾਗੇ ਨਾਲ ਸੀਏਗਾ ਦੱਸ ਇਸ ਧਾਗੇ ਦੀ ਕੀ ਮਿਆਦ ਕਹਿ, ਇਹ ਘਸੇਗਾ ਸੀਨ ਉਧੜੇਗੀ ਤੇ ਨਹੀਂ। ਉਹ ਦਰਜੀ ਵੀ ਧਾਗੇ ਦੀ ਮਿਆਦ ਦੱਸ ਦਿੰਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੱਪੜੇ ਦੀ ਮਿਆਦ ਹੈ, ਸੀਣ ਵਾਲੇ ਧਾਗੇ ਦੀ ਵਾਰੰਟੀ ਹੈ, ਪਰ ਮੈਨੂੰ ਦੱਸ ਦੁਕਾਨ ਤੇ ਕੱਪੜਾ ਸੀਨ ਦੇਣ ਵਾਲਿਆ, ਜਿੱਦਣ ਕੱਪੜਾ ਲੈਣ ਜਾਣਾ ਤੈਨੂੰ ਪਤਾ ਹੈ ਕਿ ਕਿਤੇ ਕੱਪੜਾ ਤੇਰੇ ਵਾਸਤੇ ਖੱਫਣ ਦਾ ਰੂਪ ਵੀ ਬਣ ਸਕਦਾ, ਤੇਰੇ ਸਰੀਰ ਦੀ ਕੀ ਗਰੰਟੀ। ਸਤਿਗੁਰੂ ਨੇ ਬਚਨ ਕੀਤੇ ਕਿ ਕੱਪੜਾ ਪਾਟ ਜਾਏ ਤੇ ਧਾਗੇ ਨਾਲ ਦੁਬਾਰਾ ਤੁਸੀਂ ਲਏਗਾ, ਪਰ ਇੱਕ ਸਰੀਰ ਜਿਹਦੇ ਵਿੱਚੋਂ ਆਤਮਾ ਨਿਕਲ ਜਾਏ, ਦੁਨੀਆਂ ਦੀ ਕੋਈ ਤਾਕਤ ਉਸ ਸਰੀਰ ਵਿੱਚੋਂ ਜਿੰਦ ਨੂੰ ਦੁਬਾਰਾ ਜੋੜ ਨਹੀਂ ਸਕੇ। ਬਾਬਾ ਸਾਹਿਬ ਦੇ ਬਚਨ ਨੇ ਕਿ ਖਿੰਥੜ ਮੇਖਾਂ ਅਗਲੀਆਂ, ਬਾਬਾ ਫਰੀਦ ਸਾਹਿਬ ਮੇਖਦਾਰ ਤੇ ਟਾਂਕਾ ਧਾਗੇ ਨਾਲ ਸੀਣਾ, ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਇਹ ਹੀ ਕਾਰਨ ਮੌਤ, ਵੈਸੇ ਫਿਜ਼ੀਕਲ ਡੈਥ ਬੜਾ ਵੱਡਾ ਡਰ ਜੀ, ਮੈਂ ਇੱਕ ਦੋ ਪ੍ਰਮਾਣ ਦੇ ਕੇ ਤਿੰਨਾਂ ਦੀ ਗੱਲ ਮੁਕੰਮਲ ਕਰਾਂਗਾ। ਕਦੀ ਤੁਸੀਂ ਸ਼ਮਸ਼ਾਨ ਘਾਟ ਕੋਲੋਂ ਲੋਕ ਲੰਘਦੇ ਹੋਣ ਤੇ ਬੰਦੇ ਦਾ ਧਿਆਨ ਜਾਂਦਾ ਪਰ ਡਰ ਜ਼ਰੂਰ ਜਾਂਦਾ। ਕਈ ਵਾਰੀ ਇਕੱਲਾ ਬੰਦਾ ਕਹਿੰਦਾ ਇੱਥੋਂ ਨਹੀਂ ਨਿਕਲਣਾ ਕਿਉਂਕਿ ਰਸਤੇ ਵਿੱਚ ਸ਼ਮਸ਼ਾਨ ਘਾਟ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਸ਼ਬਦ ਆਇਆ ਕਿ ਬੰਦਾ ਆਪਣੇ ਘਰ ਨੂੰ ਜਾਣ ਲਈ ਉਤਾਵਲ ਹੈ, ਇੱਥੋਂ ਤੱਕ ਕਿ ਕਿਸੇ ਦਾ ਸੰਸਕਾਰ ਕਰਨ ਜਾਈਏ ਤੇ ਤਾਂ ਵੀ ਕਹਿੰਦੇ ਛੇਤੀ ਛੇਤੀ ਹੁਣ ਅੱਗ ਲੱਗੇ ਅਸੀਂ ਬਾਹਰ ਨਿਕਲੀਏ, ਬੰਦੇ ਦਾ ਦਿਲ ਕਾਲਾ ਪੈਂਦਾ। ਅੱਤ ਦਾ ਨਜ਼ਦੀਕੀ ਉਹ ਵੀ ਚਾਹੁੰਦਾ ਹੁਣ ਅੱਖਾਂ ਤੋਂ ਓਹਲੇ ਹੋ ਜਾਏ, ਇਹਨੂੰ ਫੂਕ ਦਿਓ ਮੈਂ ਦੇਖ ਨਹੀਂ ਸਕਦਾ। ਮਹਾਰਾਜ ਕਹਿੰਦੇ ਬੰਦਾ ਸ਼ਮਸ਼ਾਨ ਘਾਟ ਕੋਲੋਂ ਲੰਘਦਾ ਤੇ ਡਰਦਾ ਦੂਰ ਚਲਾ ਗਿਆ ਤੇ ਪਿੱਛੋਂ ਆਵਾਜ਼ ਆਈ ਭਲਿਆ ਮੇਰੇ ਕੋਲੋਂ ਲੰਘਦਾ ਤੂੰ ਦੂਰ ਕਿਉਂ ਜਾਣਾ। ਤੇ ਆਦਮੀ ਨੇ ਬਾਬਾ ਫਰੀਦ ਸਾਹਿਬ ਨੇ ਪੁੱਛਿਆ ਤੂੰ ਕੌਣ, ਕਹਿਣ ਲੱਗੀ ਮੈਂ ਕਬਰਸਤਾਨ, ਮੈਂ ਸ਼ਮਸ਼ਾਨ ਭੂਮੀ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਆਵਾਜ਼ ਤਾਂ ਤੇਰੀ ਪਰ ਲੋਕ ਤੇਰੇ ਤੋਂ ਡਰਦੇ ਨੇ, ਆਪਣੇ ਘਰ ਨੂੰ ਪਸੰਦ ਕਰਦੇ ਨੇ, ਤੇਰੇ ਕੋਲ ਬੈਠਣਾ ਕੋਈ ਪਸੰਦ ਨਹੀਂ ਕਰਦਾ। ਤੇ ਕਹਿੰਦੇ ਸ਼ਮਸ਼ਾਨ ਭੂਮੀ ਨੇ ਕਿਹਾ ਉਹ ਘਰਾਂ ਵਾਲਿਓ ਤੁਸੀਂ ਇੱਕ ਇੱਕ ਕਮਰੇ ਵਿੱਚ ਇੱਕ ਇੱਕ ਜੀ ਰਹਿੰਦੇ ਹੋ, ਇੱਕ ਇੱਕ ਬੈਡਰੂਮ ਵਿੱਚ ਇੱਕ ਸੁਣਦੇ ਹੋ, ਪਰ ਜਿਸ ਘਰ ਨੂੰ ਤੁਸੀਂ ਅੱਤ ਦਾ ਮੋਹ ਕਰਦੇ ਹੋ, ਜਿੱਦਣ ਇਸ ਘਰ ਦੇ ਲੋਕਾਂ ਨੇ ਤੁਹਾਨੂੰ ਮੋਢੇ ਤੇ ਚੁੱਕ ਕੇ ਮੇਰੇ ਕੋਲ ਲਿਆਂਦਾ, ਚੇਤੇ ਰੱਖਿਓ ਅਖੀਰਲਾ ਟਿਕਾਣਾ ਮੇਰੇ ਕੋਲ ਬਣਨਾ। ਉਸ ਘਰ ਵਿੱਚ ਇੱਕ ਕਮਰੇ ਵਿੱਚ ਇੱਕ ਜੀ ਸੌਂਦਾ ਤੇ ਸ਼ਮਸ਼ਾਨ ਭੂਮੀ ਕਹਿੰਦੀ ਮੇਰੇ ਸ਼ੈੱਡ ਥੱਲੇ ਪਤਾ ਨਹੀਂ ਕਿੰਨੇ ਕੁ ਫੂਕੇਗਾ, ਸਾਰੇ ਇੱਕੋ ਥਾਂ ਤੇ ਸਮਾ ਗਏ। ਮੈਂ ਬੇਨਤੀ ਕਰਾਂਗਾ ਇਹ ਸੱਚਾਈ ਸਾਹਿਬ ਦੇ ਬਚਨ ਨੇ ਕਿ ਗੌਰ ਨਿਮਾਣੀ ਸੱਡ ਕਰੇ, ਗੌਰ ਮੀਨਸ ਕਬਰ, ਸ਼ਮਸ਼ਾਨ ਭੂਮੀ ਸੱਡ ਕਰੇ ਦਰ ਤੇ ਆਵਾਜ਼ਾਂ ਮਾਰਦੀ, ਗੌਰ ਨਿਮਾਣੀ ਸੱਡ ਕਰੇ ਤੇ ਨਾਲ ਕਹਿ ਰਹੀ ਨੇਕਰਿਆ ਤੇਰਾ ਕੋਈ ਟਿਕਾਣਾ ਨਹੀਂ, ਆਪਣਾ ਘਰ ਥੋੜਾ ਪਿਆਰੇ ਜਿੱਥੇ ਆਪਾਂ ਰਹਿੰਦੇ। ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੀ ਭਗਤੀ ਉਹਨਾਂ ਦਾ ਸਿਮਰਨ ਸਾਰੇ ਪਰਉਪਕਾਰ ਦੇ ਕੰਮ ਕੀਤੇ, ਪਰ ਇਸ ਤਰ੍ਹਾਂ ਵਿਚਰੇ ਜਿਵੇਂ ਮਾਨੋ ਦੁਨੀਆਂ ਇੱਕ ਸਰਾਖ। ਗੌਰ ਨਿਮਾਣੀ ਸੱਡ ਕਰੇ ਨੇ ਘਰਿਆ ਕਰ ਆਓ ਸਰ ਪਰ ਮੈਥੈ ਆਵਣਾ ਮਰਨੋ ਨਾ ਦਰਿਆਓ, ਇੱਕ ਦਿਨ ਤੈਨੂੰ ਮੇਰੇ ਕੋਲ ਆਉਣਾ ਪੈਣਾ। ਮੈਂ ਪਹਿਲੀ ਬੇਨਤੀ ਕੀਤੀ ਸਰੀਰਕ ਮੌਤ, ਇਹ ਸਭ ਮਰਨੇ ਪਿਆ ਸਭ ਨੂੰ ਆਉਣੀ ਹੈ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਹੈ ਤਾਂ ਦੋਖੀ ਨਾ। ਉਸ ਤੋਂ ਬਾਅਦ ਦੂਜੀ ਮੌਤ ਗੁਰਬਾਣੀ ਅਨੁਸਾਰ ਇਹ ਵੇ ਕਿ ਇਨਸਾਨ ਬੋਲਦਾ ਹੈ, ਤਨ ਤੇ ਕੱਪੜੇ ਪਾਉਂਦਾ, ਕਾਰਾਂ ਗੱਡੀਆਂ ਝੂਟਦਾ, ਸੋਹਣੇ ਘਰ ਵਿੱਚ ਰਹਿੰਦਾ, ਕਈ ਤਰ੍ਹਾਂ ਦੇ ਪਕਵਾਨ ਖਾਂਦਾ, ਪਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਦੇਖੋ ਕਹਿੰਦੇ ਸਭ ਕੁਝ ਲੈ ਕੇ ਜਿਹਨੂੰ ਗੁਰੂ ਭੁੱਲ ਜਾਏ ਉਹ ਬੰਦਾ ਜਿਉਂਦਾ ਹੀ ਮਰਿਆ ਹੋਇਆ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਅਤ ਸੁੰਦਰ ਕੁਲੀਨ ਚਤੁਰ, ਉਹ ਵੀ ਇੱਕ ਮੁਰਦਾ ਹੈ, ਅਤ ਦਾ ਸੋਹਣਾ ਉੱਚੀ ਕੁਲ ਤੇ ਚਲਾਕ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਬਾਬਾ ਜੀ ਨੇ ਇਹ ਨਹੀਂ ਕਿਹਾ ਵਿਦਵਾਨ, ਕਹਿਣ ਲੱਗੇ ਮ੍ਰਿਤਕ ਕਈਆਂ ਨਾਨਕਾ ਜੈ ਪ੍ਰੀਤ ਨਹੀਂ, ਭਗਵੰਤ ਰੱਬ ਨਾਲ ਪਿਆਰ ਨਹੀਂ ਤੇ ਉਹ ਮੁਰਦਾ। ਇਹਨੂੰ ਗੁਰੂ ਰਾਮਦਾਸ ਜੀ ਨੇ ਫਰਮਾਇਆ, ਅਸੀਂ ਪੜ੍ਹਨੇ ਜਿਨ ਕਰ ਖਿਰਦਾ ਨਾਮ ਨਾ ਬਸਿਓ, ਤਿੰਨ ਮਾਤ ਕੀਜਾ ਕਰ ਬਾਂਝਾ, ਤਿੰਨ ਸੁਣੀ ਦੇ ਫਿਰੈ ਬਿਨ ਨਾਵੈ, ਉਹ ਖੱਪ ਖਾ ਮੁਵੇ ਕਰਾਂਝਾ। ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ,
ਨਾਮ ਬਿਖੂਨ ਜੀਵਨ ਕੌਣ ਕਾਮ ਉਹ ਮੁਰਦਾ ਹੈ। ਨਾਮ ਬਿਨਾ ਜੋ ਪੈਰੈ ਖਾਏ ਜੋ ਕੂਕਰ ਜੂਠਨ ਮੈਂ ਪਾਏ। ਨਾਮ ਬਿਨਾ ਜੇਤਾ ਵਿਵਹਾਰ ਇਹ ਨੀ ਕਿਹਾ ਜਿਉਂਦਾ ਕੱਪੜੇ ਪਾਉਂਦਾ ਕਹਿਣ ਲੱਗੇ ਜਿਉਂ ਮ੍ਰਿਤਕ ਮਿਥਿਆ ਸ਼ਿੰਗਾ। ਇਹਦਾ ਮਤਲਬ ਰੱਬ ਦਾ ਨਾਮ ਭੁੱਲਣਾ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਮਰਨੰਗ ਬਿਸਰਨੰਗ ਗੋਬਿੰਦ ਹੈ ਤਨ ਗੁਰੂ ਅਰਜੁਨ ਦੇਵ। ਮੌਤ ਹੈ ਜਿਹਨੂੰ ਰੱਬ ਭੁੱਲ ਜਾਏ, ਜੀਵਨ ਹਰ ਨਾਮ ਧਿਆਵਣ ਹੈ ਜਿਹਨੂੰ ਰੱਬ ਚੇਤੇ ਆ ਜਾਏ ਉਹ ਜਿੰਦਾ। ਮੈਂ ਦੂਸਰੀ ਤਰ੍ਹਾਂ ਦੀ ਮੌਤ ਸਾਈ ਭੁੱਲਣਾ। ਤੀਜੀ ਤਰ੍ਹਾਂ ਦੀ ਮੌਤ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਮਰ ਪੀ ਨਾ ਜਾਣਿਆ ਕੋਈ ਸਾਰੇ ਮਰੇ, ਉਹ ਮੌਤ ਕਿਹੜੀ ਹੈ ਭਾਈ? ਉਹ ਕੈਸੀ ਮੌਤ ਹੈ? ਉਸ ਮੌਤ ਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਜਿਹੜਾ ਸਰੀਰਕ ਮੌਤ ਤੋਂ ਪਹਿਲਾਂ ਸ਼ਬਦ ਵਿੱਚ ਮਰ ਜਾਏਗਾ, ਸ਼ਬਦ ਵਿੱਚ ਮਰੇ ਹੋਏ ਮੌਤ ਦੇ ਭੈ ਤੋਂ ਮੁਕਤ ਹੋ ਜਾਂਦੇ ਨੇ, ਤੇ ਜਿਹੜਾ ਸ਼ਬਦ ਵਿੱਚ ਮਰ ਜਾਏ ਸੱਚ ਐਵੇਂ ਉਹ ਚਾਂਦਨੀ ਚੌਂਕ ਵਿੱਚ ਖਲੋਤਾ ਸਿਰ ਤੇ ਆਰਾ ਚਲਵਾ ਕੇ ਹੱਸਦਾ ਹੈ। ਉਹ ਕਹਿੰਦਾ ਭਲਿਓ ਜਿਸ ਮੌਤ ਤੋਂ ਤੁਸੀਂ ਡਰਾਉਂਦੇ ਹੋ ਇਹ ਤਾਂ ਮੈਂ ਸ਼ਬਦ ਵਿੱਚ ਮਰ ਕੇ ਪਹਿਲਾਂ ਹੀ ਇਹਨੂੰ ਮਾਨ ਚੁੱਕਾ। ਬੇਨਤੀ ਹੈ ਉਹ ਮੌਤ ਤੀਜੀ ਤਰ੍ਹਾਂ ਦੀ ਮੌਤ ਉਹਨੂੰ ਗੁਰਬਾਣੀ ਵਿੱਚ ਦਾਤਾ ਜੀ ਨੇ ਕਿਹਾ ਇਹ ਸ਼ਲੋਕ ਹੈ ਮਰਤਾ ਮਰਤਾ ਜਗ ਮੂਆ। ਲੋਕ ਮਰਦੇ ਪਏ ਨੇ ਤੇ ਮੈਂ ਕਹਾਂਗਾ ਸਵੇਰੇ ਚਾਂਦਨੀ ਚੌਂਕ ਨੂੰ ਪੁੱਛੋ ਮੌਤ ਕੀ ਹੁੰਦੀ। ਮਰਤਾ ਮਰਤਾ ਜਗ ਮੂਆ, ਮਰ ਪੀ ਨਾ ਜਾਣਿਆ ਕੋਏ ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ। ਅੱਗੇ ਕਹੇ ਮਹੱਲਾ ਤੀਜਾ ਕਿਆ ਜਾਣਾ ਕਿਵ ਮਰਾਂਗੇ। ਇਹ ਸ਼ਬਦ ਨੂੰ ਧਿਆਨ ਨਾਲ, ਇਹ ਗੁਰੂ ਅਮਰਦਾਸ ਦਾ ਸ਼ਲੋਕ, ਕੋਈ ਪਤਾ ਨਹੀਂ ਕਿਵੇਂ ਮਰਨਾ ਹੈ ਸਾਨੂੰ ਮੈਨੂੰ ਤੁਹਾਨੂੰ ਕਿਸੇ ਨੂੰ ਪਤਾ ਨਹੀਂ। ਕਿਆ ਜਾਣਾ ਕੋਈ ਪਤਾ ਨਹੀਂ ਕਿਵ ਮਰਾਂਗੇ ਕੈਸਾ ਮਰਨਾ ਹੋਏ। ਪਤਾ ਨਹੀਂ ਮੰਜੇ ਤੇ ਮਰਨਾ ਹੈ, ਪਤਾ ਨਹੀਂ ਸੜਕ ਦੇ ਕਿਨਾਰੇ ਮਰਨਾ, ਪਤਾ ਨਹੀਂ ਕਿਸੇ ਐਕਸੀਡੈਂਟ ਵਿੱਚ ਮਰਨਾ, ਪਤਾ ਨਹੀਂ ਕਿਸੇ ਬਿਮਾਰੀ ਨੇ ਮਾਰ ਦੇਣਾ। ਇਹ ਕੋਈ ਪਤਾ ਨਹੀਂ ਕਿਹੜੀ ਥਾਂ ਤੇ ਮਰਨਾ ਕਿਵੇਂ ਮਰਨਾ ਕੋਈ ਪਤਾ ਨਹੀਂ। ਪਰ ਇੱਕ ਗੱਲ ਗੁਰੂ ਅਮਰਦਾਸ ਕਹਿੰਦੇ ਤੈਨੂੰ ਲਿਖ ਕੇ ਦੇ ਦਿੰਦੇ ਆ, ਮੌਤ ਕਿਵੇਂ ਵੀ ਆਏ ਪਰ ਜੇ ਤੈਨੂੰ ਵਾਹਿਗੁਰੂ ਚੇਤੇ ਰਹੇ ਕਿਵੇਂ ਵੀ ਮਰੇ ਤੇਰਾ ਮਰਨਾ ਸਫਲ ਹੋ ਜਾਏ। ਕਿਵੇਂ ਮਰਨਾ ਪਤਾ ਨਹੀਂ ਪਰ ਇਹ ਗੱਲ ਪੱਕੀ ਜੇ ਸਾਈ ਚੇਤੇ ਰਵੇ ਤੇ ਮੌਤ ਵੀ ਸੌਖੀ ਹੈ। ਤਾਂ ਹੀ ਸਾਹਿਬ ਨੇ ਕਿਹਾ ਮਹੱਲਾ ਤੀਜਾ ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਕਿਆ। ਕਦੀ ਮੌਤ ਨੂੰ ਕਿਸੇ ਸਹਿਲਾ ਕੇ? ਗੁਰੂ ਸਾਹਿਬ ਨੇ ਕਿਹਾ ਜੇ ਸਾਈ ਚੇਤੇ ਵੇ ਤੇ ਮਰਨਾ ਸਹਿਲਾ ਹੋ ਗਿਆ। ਤੇ ਦਾਸ ਪਿੱਛੇ ਵੀ ਬੇਨਤੀ ਕਰਕੇ ਆਇਆ ਰਾਤ ਨੂੰ ਅਸੀਂ ਮੌਤ ਦਾ ਜ਼ਿਕਰ ਨਹੀਂ ਕਰਦੇ। ਮੌਤ ਬੱਚਾ ਕੋਈ ਨਾਂ ਲੈ ਨਾ ਅਸੀਂ ਕਹਿੰਦੇ ਹਾਂ ਕਿਹੜੀ ਮੌਤ ਦੀ ਗੱਲ ਕੀਤੀ। ਮੈਂ ਕਈ ਵਾਰੀ ਸੋਚਣਾ ਕਈ ਘਰਾਂ 'ਚ ਟੀਵੀ ਲੱਗਾ ਹੋਵੇ ਕਿਤੇ ਕੋਈ ਰਾਤ ਨੂੰ ਮੌਤ ਵਧਾ ਕਰਕੇ ਰੋਣ ਲੱਗ ਪਏ ਅਸੀਂ ਕਹਿੰਦੇ ਹਾਂ ਬੰਦ ਕਰੋ ਕੀ ਵੈਣ ਪਵਾਈ ਜਾਂਦੇ। ਇਹਦਾ ਮਤਲਬ ਮੌਤ ਰਾਤ ਨੂੰ ਚੰਗੀ ਨਹੀਂ ਲੱਗਦੀ। ਸੁਣਿਆ ਸਤਿਗੁਰੂ ਨੇ ਬਾਣੀ 'ਚ ਕਿਹਾ ਨਹੀਂ, ਸਿੱਖ ਰਾਤ ਨੂੰ ਜਦੋਂ ਸੌਣ ਲੱਗਦਾ ਤੇ ਮੇਰਾ ਬਾਬਾ ਨਾਨਕ ਇਹਨੂੰ ਸੌਣ ਲੱਗਿਆਂ ਪਹਿਲੇ ਸ਼ਬਦ ਵਿੱਚ ਮੌਤ ਚੇਤੇ ਕਰਾਉਂਦਾ। ਸੌਣ ਲੱਗਿਆਂ ਸਾਹਿਬ ਦਾ ਸੋਹਿਲਾ ਗਾਉਂਦੇ ਹਾਂ, ਨਿਰਭਉ ਕਾ ਸੋਹਿਲਾ ਗਾਉਂਦੇ ਹਾਂ ਪਰ ਨਾਲ ਮੌਤ ਚੇਤੇ ਕਰਨੇ। ਤੇ ਇੱਥੇ ਮੈਂ ਇੱਕ ਵਾਰ ਬੇਨਤੀ ਸ਼ਾਇਦ ਕੀਤੀ ਸੀ ਕਿ ਦੁਨੀਆਂ ਲਈ ਮੌਤ ਵੈਣ ਹੈ, ਦੁਨੀਆਂ ਲਈ ਮੌਤ ਡਰਾਵਾ ਹੈ ਪਰ ਗੁਰਸਿੱਖ ਲਈ ਮੌਤ ਵੀ ਸੋਹਿਲਾ ਬਣ ਜਾਂਦੀ ਹੈ। ਸੋਹਿਲਾ ਦਾ ਅਰਥ ਵਿਆਹ ਵੇਲੇ ਗਾਏ ਜਾਣ ਵਾਲੇ ਗੀਤ, ਉਹ ਅਸੀਂ ਰੋਜ਼ ਸੌਣ ਲੱਗਿਆਂ ਪੜ੍ਹਨੇ। ਸੰਬਤ ਸਾਹਾ ਲਿਖਿਆ ਜਿਹੜਾ ਸਿੱਖ ਰੋਜ਼ ਸੋਹਿਲਾ ਪੜ੍ਹਦਾ ਹੈ ਉਹਨੂੰ ਕਾਜੀ ਡਰਾ ਕੇ ਕੀ ਕਹਿ ਸਕਦਾ ਮੈਂ ਆਰੇ ਨਾਲ ਚੀਰਾਂਗਾ ਤੈਨੂੰ ਦੇਖ ਚੂ ਪਾਲਾਂਗਾ। ਉਹ ਕਹਿੰਦੇ ਜਿਹੜੀ ਮੌਤ ਤੂੰ ਮੈਨੂੰ ਚੌਂਕ ਚੇਤੇ ਕਰਾਨਾ ਇਹ ਮੌਤ ਮੈਂ ਰਾਤ ਨੂੰ ਇਸ ਤਰ੍ਹਾਂ ਗਾਉਣਾ ਜਿਵੇਂ ਵਿਆਹ ਦੇ ਗੀਤ ਗਾਈਦੇ ਨੇ। ਤੇਰੇ ਲਈ ਮੌਤ ਡਰ ਹੈ, ਮੇਰੇ ਲਈ ਮੌਤ ਇਸ ਤਰ੍ਹਾਂ ਜਿਵੇਂ ਮੈਂ ਵਿਆਹ ਵਾਸਤੇ ਤੁਰਿਆ ਹੋਇਆ। ਇਹ ਖੁਸ਼ੀ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸ਼ੋਮੇਲ ਕਰ ਕਰ ਏਕੋ ਪਹੁੰਚਾ ਸਦੜੇ ਨਿਤ ਪਵਨ ਸਦਨ ਖਾਰਾ ਸਿਮਰੀਐ ਨਾਨਕ ਸੇ ਦੇਹੇ ਆਵਨ। ਤੀਜੀ ਮੌਤ ਹੈ ਉਹ ਕਿਵੇਂ ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ
ਜੇਕਰ ਸਾਹਿਬ ਮਨੂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਇਆ। ਅਗਲੀਆਂ ਤੁਕਾਨੇ, ਮਰਨੇ ਤੇ ਜਗਤ ਡਰੈ, ਕਿਹੜਾ ਬੰਦਾ ਜਿਹੜਾ ਮੌਤ ਤੋਂ ਨਹੀਂ ਡਰਦਾ ਬਈ। ਹਾਂ, ਇੱਕ ਬ੍ਰਹਮ ਗਿਆਨੀ ਨਹੀਂ ਡਰਦਾ। ਮੈਂ ਪਿੱਛੇ ਅਰਜ਼ ਕਰਕੇ ਆ, ਇੰਨਾ ਤਸ਼ੱਦਦ ਕਹਿਣ ਨੂੰ ਸੌਖਾ ਹੈ, ਆਰਾ ਚਲਾ ਦਿਓ ਭਾਈ, ਦੇਗ ਚ ਬਿਠਾ ਕੇ ਉੱਤੋਂ ਢੱਕਣ ਦੇ ਦਿਓ। ਠੀਕ ਹੈ, ਤਸਵੀਰਾਂ ਵਾਲਿਆਂ ਨੇ ਭਾਈ ਦਿਆਲਾ ਜੀ ਦਾ ਚਿਹਰਾ ਵੀ ਕਾਲੇ ਰੰਗ ਦਾ ਦਾੜਾ ਦਿਖਾਇਆ, ਉਹ ਬਜ਼ੁਰਗ ਸਨ ਤੇ ਉਹਨਾਂ ਦਾ ਸਿਰ ਦੇਗ ਚੋਂ ਬਾਹਰ ਨਹੀਂ ਸੀ, ਦੇਗ ਵਿੱਚ ਸਿਰ ਦੇ ਕੇ ਉੱਤੋਂ ਢੱਕਣ ਨਾਲ ਦੱਬ ਦਿੱਤਾ ਸੀ ਕਿ ਪਾਣੀ ਵਿੱਚ ਉਬਲੇ ਤੇ ਦੇ ਸਵਾਸ ਨਿਕਲ, ਰੂਹ ਚ ਲਪੇਟ ਦਿੱਤਾ। ਭਾਈ ਸਤੀ ਦਾਸ ਜੀ ਕੋਈ ਸਹਿਲਾ ਥੋੜਾ ਹੈ, ਦੁਨੀਆ ਦੀ ਨਜ਼ਰ ਚ ਸਹਿਲਾ ਨਹੀਂ, ਤੇ ਮੈਂ ਸ਼ਬਦ ਵਰਤਣਾ ਪਿਆ ਮਰਨਾ ਸਹਿਲਾ ਹੋਏ। ਸਾਹਿਬ ਚੇਤੇ ਆਵੇ ਤਾਂ ਮੈਂ ਉਦਾਹਰਨ ਦੇ ਕੇ, ਕੱਚਾ ਨਾਰੀਅਲ ਖਰੀਦੋ ਤੇ ਉਹਨੂੰ ਤੋੜੋ, ਜਦੋਂ ਉਹਦਾ ਛਿਲਕਾ ਛਿੱਲੜ ਟੁੱਟੇਗੀ, ਉਹਦੀ ਗਰੀ ਨਾਲ ਜ਼ਰੂਰ ਟੁੱਟੇਗੀ, ਇਸ ਤਰ੍ਹਾਂ ਬਣੇਗਾ, ਛਿਲਕੇ ਨਾਲ ਗਰੀ ਟੁੱਟੇਗੀ। ਜਿਹੜਾ ਨਾਰੀਅਲ ਪੱਕ ਜਾਏ ਉਹਦੇ ਛਿਲਕੇ ਨੂੰ ਤੋੜੋ ਪਰ ਗਰੀ ਸਾਬਤ ਦੀ ਸਾਬਤ ਨਿਕਲ ਆਉਂਦੀ। ਕੱਚੇ ਦੀ ਗਰੀ ਨਾਲ ਛਿਲਕੇ ਨਾਲ ਕਿਉਂ ਟੁੱਟ ਗਈ? ਕਿਉਂਕਿ ਕੱਚਾ ਨਾਰੀਅਲ ਛਿੱਲੜ ਨਾਲ ਅੱਤ ਦਾ ਨੇਹ ਕਰਕੇ ਜੁੜਿਆ, ਤੇ ਜਿਹੜਾ ਛਿਲਕੇ ਨਾਲ ਜੁੜਿਆ, ਜਦੋਂ ਛਿਲਕਾ ਟੁੱਟੇਗਾ ਉਹਦਾ ਸਿਦਕ ਉਹਦੀ ਗਰੀ ਟੁੱਟੇਗੀ, ਤੇ ਜਿਹੜਾ ਸ਼ਬਦ ਦੀ ਕਮਾਈ ਕਰਕੇ ਸਰੀਰ ਵਿੱਚ ਅਸ਼ਰੀਰੀ ਹੋ ਗਿਆ, ਦੇਹ ਵਿੱਚ ਬਦਈ ਹੋ ਗਿਆ, ਰਹਿੰਦਾ ਸਰੀਰ ਵਿੱਚ ਪਰ ਸਰੀਰ ਦੀ ਛਿੱਲੜ ਤੋਂ ਵੱਖ ਹੋ ਗਿਆ। ਉਹ ਕਹਿੰਦਾ ਕਮਲਿਆ ਤੂੰ ਚੀਰ ਲੈ ਭਾਵੇਂ ਉਬਾਲ ਲੈ, ਮੇਰਾ ਅੰਦਰ ਨਹੀਂ ਉਹ ਟੁੱਟਣਾ, ਕਿਉਂਕਿ ਮੈਂ ਜਿਉਂਦੇ ਜੀ ਗਈ ਸਰੀਰ ਦੇ ਛਿਲਕੇ ਤੋਂ ਵੱਖ ਹੋ ਚੁੱਕਾ। ਇਹ ਤੇਰਾ ਅਸਰ ਕੀ? ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ। ਆਹ ਹੈ ਉੱਥੇ ਕਬੀਰ ਸਾਹਿਬ ਨੇ ਕਿਹਾ, ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਗੁਰੂ ਅਮਰਦਾਸ ਕਹਿੰਦੇ, ਧਿਆਨ ਨਾਲ ਸੁਣ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਜਿਹੜਾ ਇਹੋ ਜੀ ਮੌਤ ਮਰਿਆ ਉਹਨੂੰ ਸਦੀਵ ਕਾਲੀ ਜੀਵਨ, ਉਹ ਜੀਵਨ ਕਿੱਥੋਂ ਮਿਲਿਆ? ਸ਼ਬਦ ਮਰੋ ਫਿਰ ਜੀਵੋ ਸਦਗੀ, ਤਾਂ ਫਿਰ ਮਰਨ ਨਾ ਹੋਈ। ਕਬੀਰ ਜਾਂ ਤਿਨ ਖੌ ਮੂਆ, ਮਰਨ ਤੋਂ ਬਾਅਦ ਜਿਉਂ ਪਿਆ। ਕਬੀਰ ਜਾਂ ਤਿਨ ਖੌ ਮੂਆ, ਪਾਛੈ ਬਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਨੂੰ ਹਵੇਲੀ ਵਿੱਚ ਕੈਦ ਕੀਤਾ ਗਿਆ, ਪਿੰਜਰੇ ਵਿੱਚ ਬੰਦ ਕੀਤਾ ਗਿਆ, ਨਾਲ ਪਿਆਰੇ ਸਿੱਖ, ਕਿਉਂਕਿ ਭਾਵੇਂ ਹਰ ਸਾਲ ਦਾਸ ਇਹ ਜ਼ਿਕਰ ਕਰਦਾ ਹੁੰਦਾ, ਪਰ ਮੇਰੇ ਮਨ ਚ ਐਦ ਕੀ ਇੱਛਾ ਸੀ ਕਿ ਮੈਨੂੰ ਵਕਤ ਦੇਣ ਮੈਂ ਗੁਰੂ ਸ਼ਬਦ ਦੀ ਵਿਆਖਿਆ ਕਰ ਸਕਾਂ। ਸਾਖੀ ਜ਼ਰੂਰ ਸੁਣੋ, ਮੈਂ ਸੁਣਾਂਗਾ ਵੀ, ਸਮਾਪਤੀ ਇਹਦੇ ਤੇ ਕਰਾਂਗਾ, ਪਰ ਗੁਰਸਿੱਖੋ ਇਹ ਜਿਨ੍ਹਾਂ ਦੀ ਸਾਖੀ ਕਰਨੇ ਆ ਇਹ ਉਹ ਨੇ ਜਿਹੜੇ ਸ਼ਬਦ ਵਿੱਚੋਂ ਪੈਦਾ ਹੋਏ, ਸ਼ਬਦ ਵਿੱਚੋਂ ਉਹਨਾਂ ਦਾ ਜਨਮ ਹੋਇਆ। ਖਾਲਸਾ ਤਾਂ ਜੰਮੀ ਸ਼ਬਦ ਵਿੱਚੋਂ, ਕਿਉਂ ਕਿਹਾ ਜਾਂਦਾ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਨਾਦੀ ਪੁੱਤਰ ਹੋ। ਇੱਕ ਨੇ ਬਿੰਦੀ ਪੁੱਤਰ, ਚਾਰ ਸਾਹਿਬਜ਼ਾਦੇ ਜਿਹੜੇ ਬਿੰਦ ਤੋਂ ਪੈਦਾ ਹੋਏ। ਖਾਲਸਾ ਜਿੰਨਾ ਨਾਦੀ ਪੁੱਤਰ, ਨਾਦ ਦਾ ਅਰਥ ਹੈ ਸ਼ਬਦ, ਇਹ ਬਾਣੀ ਦੇ ਸ਼ਬਦ ਵਿੱਚੋਂ ਜੰਮਿਆ। ਚੇਤੇ ਰੱਖਿਓ, ਨਾਦ ਵਿੱਚੋਂ ਪੈਦਾ ਹੋਇਆ ਕਦੀ ਖਤਮ ਨਹੀਂ ਹੋ ਸਕਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਚਾਂਦਨੀ ਚੌਂਕ ਵਿੱਚ ਆਉਂਦੇ ਨੇ। ਰਾਤ ਵੀ ਮੈਂ ਅਰਜ਼ ਕਰਕੇ ਹਾਂ, ਮਰੀ ਸਾਰੀ ਦੁਨੀਆ ਮਰ ਰਹੀ ਹੈ, ਪਰ ਉਹ ਤਿੰਨ ਐਸੇ ਸਿੱਖ ਮਰੇ, ਮੈਂ ਸ਼ਬਦ ਮਰਿਆ ਵਰਤਿਆ ਹੈ, ਜਿਨ੍ਹਾਂ ਦਾ ਮਰਨਾ ਵੀ ਸਾਡੇ ਵਾਸਤੇ ਜ਼ਿੰਦਗੀ ਹੈ, ਜੀਵਨ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਲਾਲਾ ਦੌਲਤ ਰਾਏ ਆਰੀਆ ਸਮਾਜੀ ਸੀ, ਸਹਿਬੇ ਕਮਾਲ ਜਿਨ੍ਹਾਂ ਦੀ ਲਿਖੀ ਕਿਤਾਬ ਪੜ੍ਹਨੇ, ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ, ਉਹਨੇ ਇੱਕ ਗੱਲ ਕਹੀ ਹੈ। ਉਹ ਕਹਿੰਦਾ, ਅੱਜ ਤੱਕ ਅਸੀਂ ਇੱਕ ਮੁਹਾਵਰਾ ਵਰਤਨੇ ਹਾਂ ਕਿ ਉਲਟੀ ਗੰਗਾ ਬਹਾ ਦੀ, ਪੰਜਾਬੀ ਚ ਕਹਿੰਦੇ ਉਲਟੀ ਗੰਗਾ ਵਹਿ ਗਈ, ਪਰ ਕਹਿੰਦਾ ਇਤਿਕਰਾਂ ਅਰਥ ਨਹੀਂ ਸਮਝ ਪਏ ਉਲਟੀ ਗੰਗਾ ਕੀ ਹੁੰਦੀ। उल्टी गंगा दा अर्थ पुठा कर्म कर दे। पर वैसे बाणी विच जिस दिन बाबे नानक ने भाई लहणे नू मत्था टेक के क्या अंगद बन गया ते बाणी ने क्या हो रहे हो गंग वहायन दुनियाई आख है के क्यों। बाबा सत्ता बलवान पुठी गंगा बहा दिती की कर दिता बाबे ने, चेले दे पैरां च मत्था टेक दिता। आर्या समाजी दौलत राय लिखदा है कि आज तक ये तो सुना है कि कातिल मकतूल के पास जाए। दो शब्द ने, एक कातिल एक मकतूल। कातिल कहिंदे ने कि जिन्हें मारना है, ते मकतूल कहिंदे ने जिन्हों मारिया जांदा है। यूं कह लवां कि मकतूल ने भाई मती दास, सती दास, भाई दयाला, गुरु तेग बहादुर, ते कातिल है जलालुद्दीन, काजी अब्दुल वहाब, ते दरोगा अब्दुल्ला। ये सारे कातिल ने, सतगुरु मकतूल ने। आज तक ये तो सुना है कि कातिल मकतूल के पास जाए। आज तक ये ता सुने कि जिन्हें कतल करना है वो कतल खून वाले दे रस्ते विच पहुंच दे, पर ये नहीं सुना कि मकतूल कातिल के पास चला जाए। फिर ध्यान नाल सुनियो, आज तक जिन्ना कतल करना हुंदा वो आप पहुंच दे ने, पर आज तक ये नहीं सुनिया कि जिन्हें कतल होना है वो आवाज दे के कह जाओ तुसी अपने घरां नू जाओ, ते कुछ जाके औरंगजेब नू कह दियो मैं दिल्ली वल आ रहा, जे तेरे अंदर दी इच्छा है ते तू मैनू कतल कर सकना, कतलगाह विच आप चल क्यों ना। आज तक ये तो सुना है कि कातिल मकतूल के पास जाए, ये नहीं कि मकतूल कातिल के पास जाए। ऐसा करके गुरु तेग बहादुर ने उल्टी गंगा बहा दी। आप मौत नू वरन वास्ते आए ते मैं बेनती करा, पर्दे ढकण वाले ने मेरे गुरु तेग बहादुर, जिस दिन जन्म होया गुरु के महल अमृतसर, उत्थे गुरु तेग बहादुर खेडे ने, ते अमृत वेले दातार दा आगमन होया सी। मैं समाप्ति वाले पासे आउण लगा। पिता गुरु हरगोबिंद साहब ने आसा की वार दे कीर्तन तो बाद नव शिशु नवजात बच्चे नू देखिया। साडा इतिहास कहिंदा छेवें गुरदेव दी ए छेवीं संतान सी। बाबा गुरदत्ता, बीबी वीरो जी, बाबा अटल राय जी, बाबा सूरजमल जी, बाबा अनी राय जी, ते छेवीं संतान गुरु तेग बहादुर जी। देखिया पुत्र नू सी चुकाया, भाई बिधि चंद पुछदे ने ए ए की। दो शब्द कैसन बिधि चंद, संकट रशक, ए मेरा पुत्र दीन रशक, संकट हरन सदा यही पहचान। मेरा पुत्र गरीबां दा रखक आया है, जिदे ते मुसीबत पै जाएगी ओदी मुसीबत नू दूर करना है, ते सारा जीवन एदी एही पहचान रहेगी। गरीबां दी बां पकड़ेगा ते लोकां दी मुसीबत अपने सिर ते लै लवे। सतगुरु गुरु तेग बहादुर साहब बचपन च व्याह वेले बाबे गुरदत्ते दे व्याह च बरात तुरी जांदी सी, किसे दा ध्यान किसे पासे किसे पासे, पर अपने तन दी पोशाक ला के सर्दी च ठरदे कोई बच्चे नू पहना दिती, ते माता नानकी ने पुछया लाल जी पुत्र इन्नी सोहनी पोशाक पाई, कहिंदे ने मां मैं किसे दा नगेज नहीं देख सकता। बच्चे दा तन नगन सी, ठर रहा सी, मैं किसे दा नगेज नहीं देख सकता। सच एवे के जिदन किसे दा नगेज देखिया उदन अपने तन दे कपड़े ला के ओदे तन दे नगेज नू ढक दिता। जिदन हिंदुस्तान दे हिंदू धर्म दा नगेज देखन लगे उदन शरीर दी चादर बना के इनू ढक दिता। जे ए अज ढकिया होया ते गुरु तेग बहादुर करके सतगुरु गुरु तेग बहादुर महाराज उन्हां दे सन्मुख तिन्हां सिखां ने शहादत दा जाम पीता। एक दिन पहला तिन्ने सिख शहीद होए, जदों दो फाड़ शरीर दिसिया, उबलदा होया शरीर बाहर सटिया, अद्धा सड़िया ते अद्धा ना सड़िया, भाई सती दास डिग्गिया ते पिंजरे विच्चों तीन वारी आवाज आई, धन सिखी, धन सिखी। तीसरा शब्द क्या तन सिखी। जदों पुछया ए शब्द क्यों कहे ते मुस्करा के आख्यो ने इन्हां ने आरे न तुसां आरे न चीरिया देग विच उबालिया रूंच साड़िया तन सिखी तां क्या है कि अज मेरे सिख जो मैं पढ़ाया सी उन्हूं पास करके उच्ची पदवी ते पहुंच गए। अज ऐसी मरनी मरे ने कि जेड़ी सद जीवन दिन दिख ऐसी मौत मरे ने जिदे विचों जिंदगी निकलती है। ते मैं बेनती करांगा गुरमुखो असी उस चुरस्ते विचों निकलने चौंक सी कदी बॉडी दो फाड़ सी अज काजी दे थां ते किसे ने सिजदे नहीं कीते। ये बंगला साहिब में बेनती करके आया जलाद दे घर विच दीवा कदी नहीं बलदा देखिया ते एक कोतवाली दरोगे दा घर कित्थे है दिल्ली च किते पता है किथे ने नामो निशान मिट गए जिन्हां नूं मिटाण आए वह मर के एहो जे जीवत होवे। सिखां ने उस चौंक उत्ते भी फुल्लां दे सेरे चाड़ दिते जिथे उन्हां दा खून डुल्लिया सी। गुरु तेग बहादुर सच्चा पातशाह आओ आपां सब ने जाणा है इह खिन खिन मर रहे हां पर शब्द नाल इहो जिहा जुड़िए कि मरना सहला हो जाए सौखा हो जाए। इनिया को बेनतियां स्वीकार करियो मेरे तो बोलदियां बेअंत बेअंत भुला होईयां ने कृपा करके बख्श दे। भाई साहब हर साल तुहाडे दर्शन कराउंदे ने पर मैं एक बेनती करांगा मैनू समा दिओ क्योंकि मैं बाणी दी कथा करनी चाहुंदा। मेरी इच्छा गुरु तेग बहादुर साहब दे जिहड़े तुसीं श्लोक पढ़ रहे सो मैं कहना गुरु तेग बहादुर सच्चे पातशाह छड्डन तो शुरू करदे ने ते पकड़न ते गल मुकांदे ने। कहिंदे मान नूं छड्ड दे नाम नूं पकड़ ले। साधो मन का मान त्यागो ये पहला शब्द है ते अखीरला शब्द श्लोक है राम नाम उर मैं गयो जांकै सामने कोए जे सिमरत संकट मिटै दर्श तुहारो होए। सब दा धन्नवाद जी। दास ने सुबह फिर शीशगंज साहब जाके कथा विचार करनी है। मैं भाई साहब तो आप संगत तो पहले ही इजाजत मंग लेना क्योंकि पिछले दिनों तो टीवी विच भी भाई साहब एक दिन बोलिया हरजिंदर सिंह जी ने मेरा गला बिल्कुल नहीं सी चल रहा पर सतगुरु ने तरस किया डॉक्टर ने तो बहुत कुछ किया पर कुछ भी ना विचों बीमारी निकली जो वह सोचता सी कुछ नहीं। पर मैं तुहाडे तो खिमा तां मंगनी है क्योंकि जे मैं आराम करांगा सुबह फिर मैं तीन कथा करनिया ने। सब दा धन्नवाद। वाहेगुरु जी का खालसा वाहेगुरु जी।